You're with SBS Radio.
ਪਿਆਰੇ ਦੋਸਤੋ, ਬ੍ਰਿਸਬਨ ਤੋਂ ਇਸ ਵੇਲੇ ਸਾਡੇ ਨਾਲ ਨਵਨੀਸ਼ ਬਾਂਸਲ ਹੁਣਾਂ ਨੇ ਸਾਂਝ ਬਣਾਈ ਆ। ਉਹ ਰੈਸਟੋਰੈਂਟਸ ਨਾਲ, ਫੂਡ ਇੰਡਸਟਰੀ ਨਾਲ ਪਿਛਲੇ ਕੁਝ ਸਾਲਾਂ ਤੋਂ ਜੁੜੇ ਹੋਏ ਨੇ। ਪਿਛਲੇ ਕੁਝ ਸਮੇਂ ਦੌਰਾਨ ਅਸੀਂ ਦੇਖ ਰਹੇ ਹਾਂ ਕਿ ਕਰੋਨਾ ਵਾਇਰਸ ਕਰਕੇ ਰੈਸਟੋਰੈਂਟਸ ਵਾਲਾ ਟ੍ਰੈਂਡ ਥੋੜ੍ਹਾ ਜਿਹਾ ਬਦਲ ਰਿਹਾ। ਲੋਕਾਂ ਦਾ ਰੁਝਾਨ ਹੁਣ ਫੂਡ ਵੈਨ ਜਾਂ ਫੂਡ ਟਰੱਕ ਵੱਲ ਨੂੰ ਵੀ ਹੋ ਰਿਹਾ। ਮਹਿੰਗੇ ਮਹਿੰਗੇ ਭੋਜਨ ਪਕਵਾਨਾਂ ਦੇ ਨਾਲ ਨਾਲ ਹੁਣ ਰੇਹੜੀਆਂ ਵਾਂਗੂ ਸਸਤੇ ਭੋਜਨ ਵੱਲ ਜਾਂ ਜਿਹੜਾ ਚੱਲਦੇ ਫਿਰਦੇ ਬੰਦਾ ਖਾ ਸਕਦਾ ਉਹਦੇ ਵੱਲ ਵੀ ਲੋਕਾਂ ਨੇ ਧਿਆਨ ਧਰਿਆ। ਇਹਦੇ ਪਿੱਛੇ ਕੀ ਕਾਰਨ ਨੇ, ਆਪਾਂ ਬਾਂਸਲ ਸਾਹਿਬ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਹਾਂਜੀ, ਨਮਸਕਾਰ ਜੀ, ਆਇਆਂ ਨੂੰ
ਜੀ। ਆਇਆਂ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ
ਜੀ। ਦੱਸੋਗੇ ਬਾਂਸਲ ਸਾਹਿਬ, ਤੁਸੀਂ ਤਾਂ ਇਸ ਇੰਡਸਟਰੀ ਨਾਲ, ਸਨਅਤ ਨਾਲ ਪਿਛਲੇ ਕੁਝ ਸਾਲਾਂ ਤੋਂ ਜੁੜੇ ਹੋਏ ਹੋ, ਇਸ ਟ੍ਰੈਂਡ ਪਿੱਛੇ ਤੁਸੀਂ ਕੀ ਕਾਰਨ ਵੇਖਦੇ ਹੋ?
ਹੌਸਪਿਟੈਲਿਟੀ ਖਾਸ ਕਰਕੇ ਇਫ ਯੂ ਜੇ ਤੁਸੀਂ US ਦੇ ਟ੍ਰੈਂਡਸ ਦੇਖੋ, ਮੇਜਰ ਸ਼ਿਫਟ US ਤੋਂ ਸਟਾਰਟ ਹੋਈ, ਦੈਟ ਇਜ਼ ਫਰੋਮ ਕੰਟੇਨਰਸ ਨੂੰ ਕੰਟੇਨਰ ਦੀ ਕਿਚਨਸ ਬਣਾ ਕੇ ਉਹਨਾਂ ਨੇ ਨਿਊਯਾਰਕ ਸਿਟੀ ਤੋਂ ਸਟਾਰਟ ਕੀਤਾ, ਕਿਉਂਕਿ ਜਗ੍ਹਾ ਹੈ ਨਹੀਂ ਗੀ ਉੱਥੇ, ਲੀਜ਼ਸ ਆਰ ਵੈਰੀ ਐਕਸਪੈਂਸਿਵ। ਤੇ ਅਤੇ ਕਰੋਨਾ ਵਾਇਰਸ ਜਦੋਂ ਸਿੰਗਲ ਕੇਸ ਆਉਂਦਾ ਡਿਸਪਿਨ ਦੇ ਵਿੱਚ, ਵੀ ਆਰ ਡੈਡ ਕੁਆਇਟ, ਸਾਰੇ ਸਾਰੇ ਟੇਕ ਅਵੇ ਦੇ ਆਰਡਰਸ ਆ ਜਾਂਦੇ ਨੇ। ਮੋਰ ਓਵਰ ਜਿਵੇਂ ਹੁਣ ਯੰਗਰ ਕਮਿਊਨਿਟੀ ਹੈ, ਵਿਦ ਵਿਵਿਡ ਔਥੈਂਟਿਕ ਫੂਡ ਰੇਂਜ, ਇੱਕ ਰੈਸਟੋਰੈਂਟ ਲਈ ਪੋਸੀਬਲ ਨਹੀਂ ਹੈਗਾ ਇੰਨੇ ਮੈਨਿਊ ਸਕੈਟਰ ਕਰਨਾ। ਜੇ ਤੁਸੀਂ ਇੰਡੀਅਨ ਕੁਜ਼ੀਨ ਦੀ ਗੱਲ ਕਰੋ, ਨੌਰਥ ਤੋਂ ਲੈ ਕੇ ਸਾਊਥ ਤੱਕ ਹੰਡਰਡ ਆਫ ਕੁਜ਼ੀਨਸ, ਬਟ ਜਦੋਂ ਫੂਡ ਟਰੱਕਸ ਤੇ ਹੈਗੇ, ਯੂ ਕੈਨ ਸਪੈਸ਼ਲਾਈਜ਼, ਤੁਸੀਂ ਨਾਰਥਨ ਕੁਜ਼ੀਨਸ ਆਪਦਾ ਸਪੈਸ਼ਲਾਈਜ਼ ਕਰ ਸਕਦੇ ਹੋ, ਸਾਊਥ ਇੰਡੀਅਨ ਸਪੈਸ਼ਲਾਈਜ਼ ਕਰ ਸਕਦੇ ਹੋ। ਜਿਹੜੇ ਆਪਾਂ ਯੂਜ਼ ਟੂ ਆ ਸਟਰੀਟ ਫੂਡ ਦਾ ਇੰਡੀਅਨਸ, ਨਾਓ ਵੀ ਕੈਨ ਗੈਟ ਐਵਰੀਥਿੰਗ ਹੇਅਰ ਇਨ ਬ੍ਰਿਸਬਨ।
ਜੇ ਕਿਸੇ ਨੇ ਫੂਡ ਟਰੱਕ ਜਾਂ ਫੂਡ ਵੈਨ ਸ਼ੁਰੂ ਕਰਨੀ ਹੋਵੇ ਤਾਂ ਉਹਨੂੰ ਕਿਹੜੀਆਂ ਸਾਵਧਾਨੀਆਂ ਇਸ ਵੇਲੇ ਵਰਤਣੀਆਂ ਚਾਹੀਦੀਆਂ ਜੇ ਇਹਨੂੰ ਕੰਮ ਕਾਰੋਬਾਰ ਦੇ ਪੱਖੋਂ ਵੇਖਿਆ ਜਾਵੇ?
of the new open businesses in this business. ਪਰ ਸਾਰਿਆਂ ਨਾਲੋਂ ਪਹਿਲੀ ਗੱਲ ਹੈ, ਓਬਵੀਅਸਲੀ ਤੁਹਾਡਾ ਕੁਜ਼ੀਨ, ਤੁਹਾਡੀ ਮਾਰਕੀਟ ਕੀ ਹੈ, ਤੁਸੀਂ ਕਿੱਥੇ ਫੂਡ ਟਰੱਕ ਪਾਰਕ ਕਰਨਾ ਚਾਹੁੰਦੇ ਹੋ। ਉਹਦੇ ਵਿੱਚ ਇੱਕ ਆਉਂਦਾ, ਤੁਸੀਂ ਫੂਡ ਟਰੱਕ ਪਾਰਕ ਤੋਂ ਓਪਰੇਟ ਕਰਨਾ ਚਾਹੁੰਦੇ ਹੋ ਜਾਂ ਡਿਫਰੈਂਟ ਵੈਨਿਊਜ਼ ਤੇ ਓਪਰੇਟ ਕਰਨਾ ਚਾਹੁੰਦੇ ਹੋ। ਜਿਵੇਂ ਇੱਕ ਆਪਸ਼ਨ ਹੁੰਦੀ, ਤੁਸੀਂ ਮਾਰਕੀਟ 'ਚ ਫੂਡ ਟਰੱਕ ਪਾਰਕ ਕਰ ਸਕਦੇ ਹੋ। ਸੈਕਿੰਡ ਇਜ਼ ਕਿ ਤੁਸੀਂ ਪਾਰਕਿੰਗ ਲੋਟ 'ਚੋਂ ਪਰਮਾਨੈਂਟ ਹਰ ਈਵਨਿੰਗ ਉੱਥੋਂ ਓਪਰੇਟ ਕਰ ਸਕਦੇ ਹੋ। ਉਹ ਡਿਪੈਂਡ ਕਰੂਗਾ ਜੀ ਤੁਹਾਡਾ ਡਿਫਾਈਨਿੰਗ ਕਿ ਵੋਟ ਕਾਇੰਡ ਆਫ ਸੈਟਅਪ ਯੂ ਵਾਂਟ, ਤੁਹਾਨੂੰ ਵੈਨ ਟਰੱਕ ਕਿੱਦਾਂ ਦਾ ਚਾਹੀਦਾ। ਫਿਰ ਵੈਨ ਟਰੱਕ ਦੀ ਇਨੀਸ਼ੀਅਲ ਇੰਟਰਨਲ ਸੈਟਅਪ, ਉਹ ਤੁਹਾਡੀ ਕੁਕਿੰਗ ਤੇ ਡਿਪੈਂਡ ਕਰਦੀ ਆ, ਤੁਹਾਨੂੰ ਫਰਾਈਂਗ ਚਾਹੀਦਾ, ਤੰਦੂਰ ਚਾਹੀਦੀ ਆ, ਕਿੱਦਾਂ ਦਾ ਕੁੱਕ ਕਰ ਰਹੇ ਹੋ ਤੁਸੀਂ। ਮੋਸਟਲੀ ਲੋਕ ਇੰਪੋਰਟ ਕਰ ਰਹੇ ਆ, ਪਰ ਤੁਸੀਂ ਆਪਦਾ ਵੀ ਬਣਵਾ ਸਕਦੇ ਹੋ ਇੱਥੇ।
ਸੋ ਇਹ ਕੁਛ ਕੁ ਫੈਕਟਰ ਨੇ ਜਿਨ੍ਹਾਂ ਨੂੰ ਧਿਆਨ 'ਚ ਰੱਖਣਾ ਚਾਹੀਦਾ, ਪਰ ਤੁਹਾਡੀ ਨਜ਼ਰ 'ਚ ਕਾਮਯਾਬੀ ਹਾਸਲ ਕੀਤੀ ਆ ਲੋਕਾਂ ਨੇ ਜਿਨ੍ਹਾਂ ਨੇ ਫੂਡ ਵੈਨ ਜਾਂ ਫੂਡ ਟਰੱਕ ਪਿਛਲੇ 6 ਮਹੀਨੇ ਸਾਲ 'ਚ ਚਲਾਏ?
ਛੋਟੇ ਬਿਜ਼ਨੈਸਸ ਨੇ, ਮੇਰੇ ਵਿਊ ਪੁਆਇੰਟ ਤੋਂ ਦੇਖੋ, ਜਿਹੜੇ ਓਨਰ ਆਪਰੇਟਰ ਨੇ ਫੂਡ ਟਰੱਕਸ, ਉਹ ਸਕਸੈਸਫੁਲ ਨੇ। ਪਰ ਜੇ ਐਜ਼ ਅ ਬਿਜ਼ਨਸ ਓਨਰ ਜੇ ਤੁਸੀਂ ਕਹੋਗੇ ਮੈਂ ਕੁੱਕ ਜਾਂ ਸ਼ੈਫ ਰੱਖ ਕੇ ਜਾਂ ਮੁੰਡਾ ਕੁੜੀ ਰੱਖ ਕੇ ਉੱਥੇ ਉਹਨੂੰ ਐਜ਼ ਅ ਸਾਈਡ ਬਿਜ਼ਨਸ ਚਲਾ ਲਾਂਗਾ, ਆਈ ਹੈਵਨਟ ਸੀਨ ਮੈਨੀ ਬਿਜ਼ਨਸ ਸਕਸੀਡਿੰਗ। ਜੇ ਤੁਸੀਂ ਆਪ ਇਕੱਠੀ ਕੰਮ ਕਰਦੇ ਹੋ, ਤੁਹਾਡੀ ਲੇਬਰ ਕੋਸਟ ਨਹੀਂ ਹੁੰਦੀ, ਤੁਹਾਡੀ ਆਊਟਗੋਇੰਗਸ ਘੱਟ ਨੇ ਉੱਥੇ, ਓਬਵੀਅਸਲੀ ਤੁਸੀਂ ਕਸਟਮਰਸ ਨਾਲ ਬੈਟਰ ਇੰਟਰੈਕਟ ਕਰਦੇ ਹੋ, ਯੂ ਟੇਕ ਕੇਅਰ ਆਫ ਦੇ ਨੀਡਸ, ਤੇ ਉਹਨਾਂ ਨੂੰ ਬੈਟਰ ਸਰਵ ਕਰਦੇ ਹੋ।
ਜੀ, ਬਹੁਤ ਬਹੁਤ ਮਿਹਰਬਾਨੀ ਬਾਂਸਲ ਸਾਹਿਬ, ਇਹ ਜਾਣਕਾਰੀ ਸਾਡੇ ਸੁਣਨ ਵਾਲਿਆਂ ਤੱਕ ਪਹੁੰਚਦੀ ਕਰਨ ਲਈ। ਉਮੀਦ ਕਰਦੇ ਹਾਂ ਕਿ ਉਹ ਤੁਹਾਡੀ ਇਸ ਜਾਣਕਾਰੀ ਤੋਂ ਲਾਭ ਉਠਾਉਣਗੇ। ਧੰਨਵਾਦ।
ਥੈਂਕ ਯੂ। ਯੂ ਵਿਦ SBS ਰੇਡੀਓ।
ਪਿਆਰੇ ਦੋਸਤੋ, ਕਰੋਨਾ ਦੇ ਦੌਰ ਵਿੱਚ ਫੂਡ ਵੈਨ ਅਤੇ ਫੂਡ ਟਰੱਕ ਵਾਲਾ ਕੰਮ ਕਾਰੋਬਾਰ ਕਾਫੀ ਚਮਕਿਆ। ਟੈਲੀਫੋਨ ਲਾਈਨ 'ਤੇ ਇਸ ਵੇਲੇ ਮੈਲਬਨ ਤੋਂ ਸਾਡੇ ਨਾਲ ਗਿੱਲ ਈਲ ਵਾਲੀਆਂ ਨੇ ਸਾਂਝ ਬਣਾਈ ਹੈ। ਉਹ ਵੀ ਕੁਛ ਕਿਸਮ ਦਾ ਕੰਮ ਕਾਰੋਬਾਰ ਕਰਦੇ ਨੇ। ਹਾਂਜੀ ਗਿੱਲ ਸਾਹਿਬ, ਸਤਿ ਸ਼੍ਰੀ ਅਕਾਲ, ਸਵਾਗਤ ਪ੍ਰੋਗਰਾਮ 'ਚ।
ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਜਿੰਨੇ ਵੀ SBS ਰੇਡੀਓ ਵਾਲੇ ਸੁਣਦੇ ਨੇ ਸਰੋਤੇ ਜੀ।
ਪੰਜਾਬੀ ਕਾਫੀ ਸ਼ੌਕ ਰੱਖਦੇ ਆ ਖਾਣ ਪੀਣ ਦਾ, ਉੱਧਰ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਰੇਹੜੀਆਂ ਵਾਲਾ ਮਾਹੌਲ, ਰੇਹੜੀਆਂ ਵਾਲਾ ਕਲਚਰ, ਮੇਰਾ ਖਿਆਲ ਉਹ ਫੂਡ ਵੈਨ ਨਾਲ ਜੋੜ ਕੇ ਦੇਖੀਏ ਤਾਂ ਹੁਣ ਉਵੇਂ ਜ਼ਿਆਦਾ ਢੁੱਕਦਾ। ਥੋੜ੍ਹਾ ਜਿਹਾ ਦੱਸੋਗੇ ਕੀ ਕੰਮ ਕਰਦੇ ਹੋ ਤੁਸੀਂ?
ਆਪਣੇ ਜਿੱਦਾਂ ਜੀ ਫੂਡ ਵੈਨ ਲਾਸਟ ਈਅਰ ਤੋਂ ਨਾ, ਜਦੋਂ ਕੋਵਿਡ 19 ਸਟਾਰਟ ਹੋਇਆ ਜੀ, ਰੈਸਟੋਰੈਂਟ ਕਲੋਜ਼ ਹੋਏ, ਤੇ ਫੂਡ ਵੈਨ ਓਪਨ ਹੋਈ ਵੀ ਦੋ ਰੇਹੜੀਆਂ ਦਾ ਦੁਬਾਰੇ ਓਪਨ ਹੋਇਆ ਤੇ ਉਹਦੇ ਵਿੱਚ ਅਸੀਂ ਤੁਰਦੇ ਫਿਰਦੇ ਦੇਖਿਆ ਵੀ ਹੁਣ ਸਾਡੇ ਵੀ ਚਲੋ ਟ੍ਰੇਡ ਦਾ ਕੰਮ ਸੀਗਾ ਜੀ ਥੋੜਾ ਰੁਕਿਆ ਫਿਰ ਉਹਦੇ ਨਾਲ ਆਪਾਂ ਬਿਜ਼ਨਸ ਐਡ ਕੀਤਾ ਜੀ ਬਣਾਉਣ ਦਾ ਅਸੀਂ ਜਿੱਦਾਂ ਵੀ ਫੂਡ ਟਰੱਕ ਫੂਡ ਟ੍ਰੇਲਰ ਬਣਾ ਕੇ ਸੇਲ ਕਰਨ ਦਾ ਨਵਾਂ ਬਿਜ਼ਨਸ ਸਟਾਰਟ ਕੀਤਾ ਜੀ
ਕਿੰਨੀਆਂ ਫੂਡ ਵੈਨ ਜਾਂ ਫੂਡ ਟਰੱਕ ਤੁਸੀਂ ਪਿਛਲੇ 1 ਸਾਲ ਚ ਬਣਾ ਚੁੱਕੇ ਹੋ
ਨੀਲੀ 35 ਤੋਂ 40 ਫੂਡ ਵੈਨਾਂ ਜੀ ਮੇਰੀਆਂ ਪਿਛਲੇ ਸਾਲ ਗਈਆਂ ਨੇ ਤੇ ਹੁਣ ਵੀ ਵੇਅਰ ਹਾਊਸ ਭਰਿਆ ਹੀ ਰਹਿੰਦਾ ਜੀ ਹਰ ਵੀਕ ਇੱਕ ਫੂਡ ਵੈਨ ਜਾਂਦੀ ਹੈ ਸਾਡੀ
ਤੇ ਮੈਲਬਨ ਦੇ ਕਿਹੜੇ ਹਿੱਸੇ ਚ ਕੰਮ ਕਾਰੋਬਾਰ ਆ ਤੇ ਕਿੰਨੇ ਕੁ ਲੋਕਾਂ ਨੂੰ ਕੰਮ ਕਾਰ ਮਿਲਿਆ ਹੋਇਆ ਤੁਹਾਡੇ ਵੇਅਰ ਹਾਊਸ ਚ
ਵੇਅਰ ਹਾਊਸ ਦੇ ਵਿੱਚ ਮੇਰੇ ਚ ਘੱਟੋ ਘੱਟ ਨੀਲੀ 10 ਮੁੰਡੇ ਕੁੜੀਆਂ ਹੈਗੇ ਆ ਮੁੰਡੇ ਕੁੜੀਆਂ ਇਕੱਠੇ ਬਣਾਉਂਦੇ ਜੀ ਨਾ ਕਿ ਇਕੱਲੇ ਮੁੰਡੇ ਬਣਾਉਂਦੇ ਨੇ ਨਾਲ ਕੁੜੀਆਂ ਵੀ ਹੈਗੀਆਂ ਜਿਵੇਂ ਮੈਂ ਟ੍ਰੇਨ ਕੀਤੀਆਂ ਹੋਈਆਂ ਜੀ ਫੂਡ ਮੈਨ ਬਣਾਉਂਦੀਆਂ ਨੇਗੀਆਂ ਤੇ ਉਹਦੇ ਬਾਅਦ ਜਦੋਂ ਅੱਗੇ ਰੁਜ਼ਗਾਰ ਮਿਲਦਾ ਜੀ ਕਿਤੇ ਲਾਉਂਦੇ ਨੇ ਸਾਰੇ ਆਸਟ੍ਰੇਲੀਆ 'ਚ ਜਾਂਦੀਆਂ ਸਾਡੀਆਂ ਫੂਡ ਵੈਨਾਂ ਜੀ ਤੇ ਹੈਗੇ ਜੀ ਟੁਕਲੀਨਾ 'ਚ ਬਣਾਉਣਾ ਜੀ ਮੈਂ ਟੁਕਲੀਨਾ
ਤੇ ਥੋੜ੍ਹਾ ਜਿਹਾ ਦੱਸੋਗੇ ਸੁਰੱਖਿਆ ਰੈਗੂਲੇਟਰੀ ਕੰਪਲਾਇੰਸ ਸਾਫ਼ ਸੁਥਰਾ ਜਿਹਾ ਕੰਮ ਹੋਵੇ ਜਾਨ ਜੋਖਮ ਵਾਲਾ ਨਾ ਹੋਵੇ ਕਿਉਂਕਿ ਇਹਦੇ 'ਚ ਗੈਸ ਬਿਜਲੀ ਅੱਗ ਉਬਲਦੇ ਤੇਲ ਕਾਫ਼ੀ ਕੁਛ ਹੀ ਆ ਜਾਂਦਾ ਕਿਉਂਕਿ ਇੱਕ ਫੂਡ ਵੈਨ ਨੂੰ ਇੱਕ ਰੈਸਟੋਰੈਂਟ ਵਾਂਗੂ ਚਲਾਉਣਾ ਕੋਈ ਸੌਖਾ ਕੰਮ ਨਹੀਂ ਪਰ ਜੇ ਉਹ ਵਧੀਆ ਢੰਗ ਨਾਲ ਬਣਾਈ ਗਈ ਹੋਵੇ ਤਾਂ ਸ਼ਾਇਦ ਕੰਮ ਸਿਰੇ ਵੀ ਚੜ੍ਹਦਾ ਵਧੀਆ ਵੀ ਲੱਗਦਾ
ਇਹਦੇ ਵਿੱਚ ਜੀ ਸਭ ਤੋਂ ਪਹਿਲਾਂ ਤਾਂ ਦੋ ਤਰ੍ਹਾਂ ਦੀਆਂ ਨਿਕਟਾਂ ਆਉਂਦੀਆਂ ਚਾਈਨਾ ਮੇਡ ਜੀ ਉਹ ਆਪਾਂ ਨਹੀਂ ਕਰਦੇ ਆਪਾਂ ਮੇਕ ਕਰਦੇ ਹਾਂ ਜੀ ਮੇਡ ਇਨ ਆਸਟ੍ਰੇਲੀਆ ਅਤੇ ਕਮਰਸ਼ੀਅਲ ਕਿਚਨ ਫਿੱਟ ਹੁੰਦੀ ਹੈ ਜੋ ਕਿ ਜਿਵੇਂ ਸੇਮ ਟੂ ਸੇਮ ਰੈਸਟੋਰੈਂਟ ਦੀ ਕਿਚਨ ਹੁੰਦੀ ਆ ਕਮਰਸ਼ੀਅਲੀ ਕੈਂਪੀ ਲੱਗ ਜਾਈ ਇਹਦੇ ਵਿੱਚ ਤੇ ਇਲੈਕਟ੍ਰੀਕਲ ਸਰਟੀਫਿਕੇਟ ਲੱਗਦਾ ਜੀ ਇਹਦੇ ਵਿੱਚ ਤੇ ਇੱਕੋ ਪਾਰਟ ਰਹਿ ਜਾਂਦਾ ਜਿਹੜਾ ਇੰਪੋਰਟੈਂਟ ਪਾਰਟ ਹੁੰਦਾ ਜੀ ਉਹ ਹੈਗਾ ਐਨਰਜੀ ਸੇਵ ਵਿਕਟੋਰੀਆ ਐਲ ਪੀ ਜੀ ਗੈਸ ਦਾ ਪਾਰਟ ਹੁੰਦਾ ਜਿਹੜਾ ਜੀ ਤੇ ਉਹ ਜਿਹੜਾ ਪਾਰਟ ਆ ਉਹ ਗੌਰਮੈਂਟ ਦੇ ਜਦੋਂ ਪ੍ਰੋਪਰ ਤਰੀਕੇ ਨਾਲ ਪਲੰਬਰ ਕਰ ਜਾਂਦਾ ਐਲ ਪੀ ਸੀ ਐਲ ਪੀ ਸੀ ਗੈਸ ਤੁਹਾਨੂੰ ਪਤਾ ਜੀ ਖਤਰਨਾਕ ਗੈਸ ਆ ਜਦੋਂ ਕਿਤੋਂ ਵੀ ਮਾੜੀ ਲੀਕ ਹੁੰਦੀ ਹੈ ਤਾਂ ਉਹਦਾ ਬਲਾਸਟ ਬਹੁਤ ਤਕੜਾ ਹੋ ਜਾਂਦਾ ਇਸ ਕਰਕੇ ਜਦੇ ਵੀ ਫੂਡ ਟਰੱਕ ਕੋਈ ਮੇਰਾ ਭਰਾ ਲੈਣਾ ਚਾਹੁੰਦਾ ਜ਼ਰੂਰੀ ਨਹੀਂ ਕਿ ਆਪਣੇ ਤੋਂ ਲਓ ਜੀ ਤੋਂ ਮਰਜ਼ੀ ਲਓ ਪਰ ਐਨਰਜੀ ਸੇਫ ਵਿਕਟੋਰੀਆ ਵੱਲੋਂ ਪਾਸ ਹੋਵੇ ਤਾਂ ਕਿ ਤੁਹਾਨੂੰ ਕੋਈ ਹੈਪਨ ਹੋਵੇ ਤਾਂ ਇੰਸ਼ੋਰੈਂਸ ਈਜ਼ੀਲੀ ਕਵਰ ਕਰੂਗੀ ਉਹਨੂੰ
ਫੂਡ ਵੈਨ ਜਾਂ ਫੂਡ ਟਰੱਕ ਨੇ ਇਹ ਕਿੰਨੇ ਕੁ ਮਹਿੰਗੇ ਆ 50,000 ਤੋਂ ਲੱਖ ਦੇ ਵਿਚਾਲੇ ਹੋ ਜੂ ਜਾਂ ਘੱਟ ਵੱਧ
ਇਹ ਸਾਡਾ ਦੇਖੋ ਜਿਹੜਾ ਸਟਾਰਟ ਕੀਤਾ ਸੀਗਾ ਅਸੀਂ ਇੱਕ ਨੋਰਮਲ ਪ੍ਰਾਈਸ ਤੋਂ ਸਟਾਰਟ ਕੀਤਾ ਸੀ ਕਿ ਅਸੀਂ ਕਸਟਮਰ ਨੂੰ ਬਿਲਕੁਲ ਜਾਇਜ਼ ਤੋਂ ਜਾਇਜ਼ ਰੱਖ ਕੇ ਦਈਏ ਤਾਂ ਕਿ ਉਹ ਆਪਣਾ ਬਿਜ਼ਨਸ ਫੈਮਿਲੀ ਬਿਜ਼ਨਸ ਪ੍ਰਮੋਟ ਕਰ ਸਕੇ ਜੀ ਇੱਕ ਫੈਮਿਲੀ ਆਰਾਮ ਨਾਲ ਕਰ ਸਕੇ ਜੀ ਇਹ ਮੋਸਟਲੀ 40 ਤੋਂ ਸਟਾਰਟ ਹੋ ਕੇ ਅਸੀਂ 60 ਤੱਕ ਲੈ ਜਾਂਦੇ ਜੀ ਫੂਡ ਵੈਨ ਨੂੰ ਜਿਹੜਾ ਟਰੱਕ ਹੈ ਜੀ ਉਹ ਮਿਲਦਾ 85-80-90 ਲੱਖ ਤੱਕ ਵੀ ਪਹੁੰਚ ਜਾਂਦਾ ਜੀ
ਜੀ ਤੇ ਮੈਲਬਰਨ 'ਚ ਕੋਈ ਖਾਸ ਇਲਾਕੇ ਹੈਗੇ ਜਿੱਥੇ ਤੁਹਾਡੇ ਵੱਲੋਂ ਸਪਲਾਈ ਕੀਤੀਆਂ ਫੂਡ ਵੈਨਸ ਕੰਮ ਕਰਦੀਆਂ ਹੁਣ
ਸਭ ਤੋਂ ਜ਼ਿਆਦਾ ਤਾਂ ਜੀ ਸਾਡੇ ਟਰੱਕ ਟੁਗਰੀਨਾ ਕਾਰਨੇਟ ਇੱਥੇ ਲੱਗੇ ਹੋਏ ਆ ਜਾਂ ਕੈਨਬਰਾ ਐਲਬਰੀ ਤਸਮਾਨੀਆ ਤੇ ਜਲੌਂਗ ਵਿਕਟੋਰੀਆ ਸਾਰੇ 'ਚ ਹੁੰਦੇ ਜੀ
ਇਹਦੀ ਕਾਮਯਾਬੀ ਪਿੱਛੇ ਕੀ ਰਾਜ਼ ਆ ਪਿਛਲੇ ਕੁਛ ਸਮੇਂ 'ਚ ਫੂਡ ਵੈਨ ਫੂਡ ਟਰੱਕਾਂ ਦੀ ਗਿਣਤੀ ਬੜੀ ਵਧੀ ਆ
ਮੈਨੂੰ ਲੱਗਦਾ ਜੀ ਆਉਣ ਵਾਲੇ ਸਾਲਾਂ 'ਚ ਹੋਰ ਜ਼ਿਆਦਾ ਵਧਣੀ ਵਾਲੀ ਜਿਹੜੇ ਹਿਸਾਬ ਨਾਲ ਬਣ ਰਹੇ ਆ ਉਹ ਹਿਸਾਬ ਨਾਲ ਤਾਂ ਆਪਾਂ ਨੂੰ ਹਰ ਸਵਰਗ ਦੇ ਵਿੱਚ 4-5 ਖੜੇ ਮਿਲਣਗੇ ਮਿਲਣਗੇ ਜੀ ਤੇ ਇਹਦੀ ਕਾਮਯਾਬੀ ਇਹ ਹੈ ਜੀ ਦੇਖੋ ਇੱਕ ਤਾਂ $40,000 ਦੇ ਵਿੱਚ ਤੁਹਾਡਾ ਬਿਜ਼ਨਸ ਰਨ ਹੋ ਰਿਹਾ ਫੈਮਿਲੀ ਬਿਜ਼ਨਸ ਵਧੀਆ ਤਰੀਕੇ ਨਾਲ ਤੇ ਤੁਹਾਨੂੰ ਕੋਈ ਹੈਡਿਕ ਨਹੀਂ ਹੈਗੀ ਕਿ ਆਪਾਂ ਨੇ ਸ਼ੋਪ ਦਾ ਰੈਂਟ ਦੇਣਾ ਆਪਾਂ ਕੌਂਸਲ ਬਿੱਲ ਪੇ ਕਰਨੇ ਆ ਤੇ ਸਿੱਧਾ ਉੱਕਾ ਪੁੱਕਾ ਕਿਸੇ ਵੀ ਕਿਸੇ ਵੇਅਰ ਹਾਊਸ ਨਾਲ ਗੱਲ ਹੋ ਜਾਂਦੀ ਆ ਪ੍ਰਾਈਵੇਟ ਲੋਕੇਸ਼ਨ ਨਾਲ ਗੱਲ ਹੋ ਜਾਂਦੀ ਆ ਜੀ ਇਲੈਕਟ੍ਰੀਕਲ ਉਹਦਾ ਵਾਟਰ ਉਹਦਾ ਸਿਸਟਮ ਉਹਦਾ $2,000 ਰੈਂਟ ਹੁੰਦਾ ਜੀ ਇਹਦਾ ਮਤਲਬ ਜਿੱਥੇ ਕੋਈ ਖੜਾ ਹੁੰਦਾ ਤੇ $2,000 ਦੇ ਵਿੱਚ ਇੱਕ ਫੈਮਿਲੀ 5 ਵਜੇ ਸਟਾਰਟ ਕਰਦੀ ਆ ਬਿਜ਼ਨਸ ਆਪਣਾ ਤੇ 11 ਵਜੇ ਤੱਕ ਉਹ $1,000-1,500 ਜਿਹੜਾ ਅਸੀਂ ਆਉਣਾ ਜੀ ਉਹ ਲੈ ਉੱਠਦੇ ਆ ਤੇ ਤੁਸੀਂ ਇਹ ਦੇਖੋ ਵੀ $100 ਦੀ ਕੋਸਟ ਪੈ ਰਹੀ ਆ ਉਹਨੂੰ ਇੰਨੇ ਚਲਾਉਣ ਲਈ ਇੱਕ ਰੈਸਟੋਰੈਂਟ ਚਲਾਉਣਾ ਦਾ ਤੁਹਾਨੂੰ ਪਤਾ ਕਿੰਨੀ ਕੋਸਟ ਪੈਣੀ ਆ ਜੀ ਉਹਦੀ
ਤੇ ਜਾਂਦੇ ਜਾਂਦੇ ਥੋੜ੍ਹਾ ਜਿਹਾ ਇਹ ਵੀ ਦੱਸੋਗੇ ਕਿ ਕਿਸੇ ਨੇ ਕੋਈ ਫੂਡ ਵੈਨ ਜਾਂ ਫੂਡ ਟਰੱਕ ਖਰੀਦਣਾ ਹੋਵੇ ਤਾਂ ਕਿਹੜੀਆਂ ਖਾਸ ਗੱਲਾਂ ਨੇ ਜਿਨ੍ਹਾਂ 'ਤੇ ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ
ਜ਼ਰੂਰੀ ਸਭ ਤੋਂ ਗੱਲ ਇਹ ਹੈ ਕਿ ਤੁਸੀਂ ਜਦੋਂ 94 ਟਰੱਕ ਲੈਂਦੇ ਹੋ ਜਾਂ ਓਲਡ ਟਰੱਕ ਆਪਾਂ ਦੇਖ ਕੇ ਲੈਣਾ ਵੀ ਸਾਨੂੰ $25,000 'ਚ ਪੈ ਗਿਆ ਜੀ ਹੈਨਾ ਪਰ ਜਦੋਂ ਕਈ ਵਾਰੀ ਹੁਣ ਸਾਡੇ ਕੋਲ 96 ਟਰੱਕ ਆਉਂਦੇ ਜੀ ਬਾਈ ਐਨਰਜੀ ਸੇਵ ਵਿਕਟੋਰੀਆ ਵੱਲੋਂ ਪਾਸ ਨਹੀਂ ਹੁੰਦੇ ਜੀ ਤੇ ਉਹ ਪਾਸ ਹੋਣੇ ਵੀ ਨਹੀਂ ਗੇ ਉਹਨਾਂ ਦੀ ਕੈਂਪੀ ਜਿੱਦਾਂ ਆਪਣੇ ਘਰਾਂ 'ਚ ਲੱਗੀ ਹੁੰਦੀ ਆ ਉਹ ਹੁੰਦੀ ਹੈ ਜੀ ਕਮਰਸ਼ੀਅਲ ਕੈਂਪੀ ਨਹੀਂ ਹੁੰਦੀ ਉਹਦੀ ਤੇ ਫਾਇਰ ਐਕਟਰ ਵਾਲ ਹੁੰਦੀ ਹੈ ਜਿਹਦਾ ਸਰਟੀਫਿਕੇਟ ਲੱਗਦਾ ਜੀ ਐਨਰਜੀ ਸੇਵ ਵਿਕਟੋਰੀਆ ਨੂੰ ਚਾਹੀਦਾ ਹੁੰਦਾ ਉਹ ਨਹੀਂ ਉਹਦੇ ਅੰਦਰ ਹੁੰਦੀ ਤੇ ਜਦੋਂ ਵੀ ਤੁਸੀਂ ਲੈਣਾ ਹੈ ਮੋਸਟਲੀ ਐਨਰਜੀ ਸੇਵ ਵਿਕਟੋਰੀਆ ਦੀ ਪਲੇਟ ਲੱਗੀ ਹੋਣੀ ਹੈ ਇੱਕ ਉਹਦੇ ਉੱਤੇ ਸਪੈਸ਼ਲ ਉਹਦਾ ਵਿਨ ਨੰਬਰ ਲਿਖਿਆ ਹੋਊਗਾ ਟਰੱਕ ਦਾ ਉਹ ਟਰੱਕ ਦੇ ਵਿੱਚ ਹੋਣੀ ਜ਼ਰੂਰੀ ਹੈ ਅਸੀਂ ਪਹਿਲੀਆਂ ਇੱਕ ਦੋ ਵੈਨਾਂ ਦੇ ਵਿੱਚ ਸਾਨੂੰ ਨਹੀਂ ਸੀ ਪਤਾ ਲੱਗਿਆ ਪਰ ਜਦੋਂ ਅਸੀਂ ਅੱਗੇ ਵਧਿਆ ਔਰ ਉਹਦੇ ਨਾਲ ਸਾਨੂੰ ਇਹ ਬਰੀਕੀ ਗੱਲਾਂ ਦਿਮਾਗ 'ਚ ਆਈਆਂ ਵੀ ਇਹ ਬਹੁਤ ਜ਼ਰੂਰੀ ਨੇ
ਜੀ ਬਹੁਤ ਬਹੁਤ ਮਿਹਰਬਾਨੀ ਗਿੱਲ ਸਾਹਿਬ ਸਾਡੇ ਨਾਲ ਗੱਲ ਕਰਨ ਲਈ ਅਤੇ ਸਾਰੀ ਜਾਣਕਾਰੀ ਸਾਡੇ ਸੁਣਨ ਵਾਲਿਆਂ ਤੱਕ ਪਹੁੰਚਦੀ ਕਰਨ ਲਈ ਅੱਜ ਸਮਾਂ ਦੇਣ ਲਈ ਧੰਨਵਾਦ
ਸ਼ੁਕਰੀਆ
ਪਿਆਰੇ ਦੋਸਤੋ। ਟੈਲੀਫੋਨ ਲਾਈਨ 'ਤੇ ਇਸ ਵੇਲੇ ਸਾਡੇ ਨਾਲ ਮੈਲਬਨ ਤੋਂ ਦਿਲਪ੍ਰੀਤ ਸਿੰਘ ਹੁਣਾਂ ਨੇ ਸਾਂਝ ਬਣਾਈ ਹੈ। ਫੂਡ ਵੈਨ ਫੂਡ ਟਰੱਕ ਵਾਲਾ ਕੰਮ ਕਾਰੋਬਾਰ ਕਰੋਨਾ ਵਾਇਰਸ ਦੇ ਦੌਰ 'ਚ ਕਾਫੀ ਚਮਕਿਆ। ਦੋ ਮਾਸੀ ਦੇ ਮੁੰਡੇ ਇੱਕ ਟਰੱਕ 'ਤੇ ਲਿਖਿਆ ਤੁਹਾਨੂੰ ਮੈਲਬਨ 'ਚ ਅਕਸਰ ਮਿਲ ਜਾਂਦਾ, ਅਤੇ ਉਸੇ ਸਿਲਸਿਲੇ 'ਚ ਅਸੀਂ ਸੋਚਿਆ ਕਿਉਂ ਨਾ ਅਸੀਂ ਉਹਨਾਂ ਨਾਲ ਗੱਲ ਕਰੀਏ ਅਤੇ ਜਾਣੀਏ ਕਿ ਪਿਛਲੇ ਕਿੰਨੀ ਦੇਰ ਤੋਂ ਉਹ ਇਸ ਕੰਮ ਕਾਰੋਬਾਰ 'ਚ ਜੁਟੇ ਹੋਏ ਆ, ਅਤੇ ਪਿਛਲੇ ਕੁਛ ਸਮੇਂ ਦੌਰਾਨ ਕਰੋਨਾ ਵਾਇਰਸ ਦੇ ਚੱਲਣ ਤੋਂ ਬਾਅਦ ਉਹਨਾਂ ਦਾ ਕੰਮ ਕਾਰੋਬਾਰ ਘਟਿਆ ਜਾਂ ਵਧਿਆ। ਹਾਂਜੀ ਦਿਲਪ੍ਰੀਤ, ਸਤਿ ਸ਼੍ਰੀ ਅਕਾਲ, ਸਵਾਗਤ ਪ੍ਰੋਗਰਾਮ 'ਚ।
ਜੀ
ਦੱਸੋ ਸਾਨੂੰ ਥੋੜ੍ਹਾ ਜਿਹਾ, ਇਹ ਦੋ ਮਾਸੀ ਦੇ ਮੁੰਡੇ, ਪਹਿਲਾਂ ਤਾਂ ਨਾ ਹੀ ਬੜਾ ਅਜੀਬ ਜਿਹਾ, ਸੱਚੀ ਦੋ ਮਾਸੀ ਦੇ ਮੁੰਡੇ ਚਲਾਉਂਦੇ ਆ? ਮਾਸੀ ਦੇ ਮੁੰਡੇ ਹੀ ਕਿਉਂ, ਮਾਮੇ ਦੇ ਮੁੰਡੇ ਕਿਉਂ ਨਹੀਂ, ਭੂਆ ਦੇ ਮੁੰਡੇ ਕਿਉਂ ਨਹੀਂ?
ਗੱਲ ਇੱਦਾਂ, ਕਿਉਂਕਿ ਜਿੱਦਾਂ ਮੈਂ ਸ਼ੌਕੀਨ ਦਾ ਨੰਬਰ ਪਲੇਟਾਂ ਵੀ ਇਕੱਠੀਆਂ ਕਰਦਾ, ਉੱਦਾਂ ਹੀ ਵੀ ਅਟਰੈਕਟਿਵ ਜਿਹਾ ਨਾਮ ਸੋਚ ਆਦਤ, ਮਤਲਬ ਵੀ ਥੋੜ੍ਹੇ ਡਿਫਰੈਂਟ ਦਿਖੇ ਹਰ ਚੀਜ਼, ਉੱਦਾਂ ਕਹਿ ਲਓ। ਅਤੇ ਇਹ ਮੇਰੇ ਬਰਥਡੇ 3 ਸਾਲ ਹੋ ਗਏ, ਮਤਲਬ ਮੇਰੇ ਜਦੋਂ ਸੈਕਿੰਡ ਬੇਬੀ ਬੋਏ ਹੋਇਆ ਮਤਲਬ ਆਪਣੇ, ਅਤੇ ਉਦੋਂ ਮੇਰੇ ਮਾਸੀ ਦੇ ਮੁੰਡੇ ਉਰੇ ਹੀ ਨੇ ਦੋਨੋਂ, ਅਤੇ ਉਹਦੇ ਨਾਲ ਸੋਚਿਆ ਜੀ ਅਸੀਂ ਗਏ ਵੀ ਸੀ ਜਗ੍ਹਾ ਦੇਖਣ, ਕਰੈਨਬਨ ਈਸਟ ਦੀ ਸੀਗਾ ਆਈ ਥਿੰਕ, ਤੇ ਉਹਦੇ ਨਾਲ ਬੈਠੇ ਫਿਰ ਉਦਾਂ ਹੀ ਸੋਚਿਆ ਮੈਂ ਕਿਹਾ ਫਿਰ ਨਾਮ ਫਿਰ ਦੋ ਮਾਸੀ ਦੇ ਮੁੰਡੇ ਹੀ ਰੱਖਾਂਗੇ,
ਤੇ
ਨਾ ਉੱਥੋਂ ਸੋਚਿਆ ਸੀ ਬਟ ਕਜ਼ਨ ਨੇ ਵੀ ਕੀਤਾ ਸ਼ੁਰੂ, ਤੇ ਮਤਲਬ ਕਿਉਂਕਿ ਮੈਂ ਥੋੜਾ ਡਿਫਰੈਂਟ ਸੋਚਿਆ ਸੀ ਵੀ ਮੈਂ ਸਾਰਾ ਕੁਛ ਗ੍ਰਿਲ ਤੇ ਬਣਾਉਣਾ ਡਿਫਰੈਂਟ, ਵੀ ਉਹ ਕਰੀਆਂ ਕੁਰੀਆਂ ਤਾਂ ਸਾਰੀ ਦੁਨੀਆਂ ਹੀ ਵੇਚਦੀ ਆ, ਤੇ ਤਾਂ ਕਰਕੇ ਫਿਰ ਉੱਥੋਂ ਨਾਮ ਆਇਆ ਸੀ ਦੋ ਮਾਸੀ ਦੇ ਮੁੰਡੇ ਜੀ।
ਤੇ ਫੂਡ ਵੈਨ ਆ ਜਾਂ ਫੂਡ ਟਰੱਕ ਆ?
ਕਾਬਲਾ ਟਰੱਕ ਆ ਇਹ ਟਰੱਕ ਭਾਈ, ਆਪਾਂ ਬਣਿਆ ਬਣਾਈ ਚੱਕਿਆ ਸੀਗਾ 2018 ਚ ਹੀ, ਮਤਲਬ ਸਾਲ ਹੀ ਹੋਇਆ ਸੀ ਟਰੱਕ ਨੂੰ ਜਿਵੇਂ ਰੈਡੀ ਹੋਏ ਨੂੰ, ਬ੍ਰੈਂਡ ਨਿਊ ਟਰੱਕ ਆ ਇਹ, ਤੇ ਇਹ ਆਪਾਂ ਚੱਕਿਆ ਸੀਗਾ ਟੋਟਲ, ਮਤਲਬ ਵੀ ਉਹਨੇ ਬੰਦੇ ਨੇ ਸਾਲ ਚਲਾਇਆ ਸੀ, ਉਹ ਸਿਰਫ ਵੀਕਐਂਡ ਹੀ ਜਾਂਦਾ ਸੀ ਜਿਵੇਂ ਕਿਤੇ ਮਿਲਿਆ ਤੇ ਫੈਸਟੀਵਲ ਲਾਉਣ, ਜਿਵੇਂ ਉਹ ਸਿਰਫ ਵੀਕਐਂਡ ਦੇ ਕਿਉਂਕਿ ਉਹ ਮੰਡੇ ਟੂ ਫਰਾਈਡੇ ਸ਼ੈਫ ਜੋਬ ਕਰਦਾ ਸੀਗਾ ਆਪਣਾ ਐਫਵਰਥ ਦੇ ਵਿੱਚ ਸ਼ਾਇਦ।
ਤੇ ਮੈਲਬਨ ਦੇ ਕਿਹੜੇ ਇਲਾਕੇ 'ਚ ਟਰੱਕ ਖੜਦਾ
ਇਹ ਭਾਈ? ਹੁਣ ਆਪਾਂ ਕਲੇਟਨ 'ਚ ਆਪਾਂ ਸਟਾਰਟਿੰਗ ਕੀਤੀ ਸੀ ਕਰਨਬਨ ਤੋਂ, ਤੇ ਥੋੜਾ ਜਿਹਾ ਜਿਵੇਂ ਕਰਨਬਨ ਇਸ ਲਈ ਸੋਚਿਆ ਸੀ ਵੀ ਆਪਣੇ ਕਿਉਂਕਿ ਆਪਣੀ ਕਮਿਊਨਿਟੀ ਬਹੁਤ ਆ ਉੱਥੇ, ਤੇ ਬਟ ਉੱਥੇ ਪਹਿਲਾਂ ਰਿਸਪੋਂਸ ਬਹੁਤ ਠੰਡਾ ਰਿਹਾ, ਜਿਵੇਂ ਪਹਿਲੇ 8-9 ਮਹੀਨੇ ਮੈਂ ਉੱਥੇ ਰਿਹਾ, ਤੇ ਉੱਥੇ ਮਤਲਬ ਵੀਕਡੇ ਕੁਆਇਟ ਸੀ, ਵੀਕਐਂਡ ਫਿਰ ਵੀ ਥੋੜਾ ਬੈਟਰ ਸੀਗਾ, ਜਿਵੇਂ ਉੱਥੇ ਆਪਾਂ 4 ਵਜੇ ਤੋਂ ਲੈ ਕੇ 12 ਵਜੇ ਤੱਕ ਖੋਲਦੇ ਸੀਗੇ, ਤੇ ਫਿਰ ਕਿਉਂਕਿ ਅੱਜ ਜਿਵੇਂ ਅੱਗੇ ਸਰਦੀਆਂ ਆ ਗਈਆਂ ਸੀ, ਮੈਂ ਵੈਲੰਟਾਈਨ ਡੇ 'ਤੇ ਖੋਲਿਆ ਸੀ 14 ਨੂੰ, ਮਤਲਬ ਗਰਮੀਆਂ ਠੀਕ ਸੀਗਾ, ਮਤਲਬ ਵੀ 8-9 ਵਜੇ ਤੱਕ ਰੌਣਕ ਰਹਿੰਦੀ ਸੀ, ਬਟ ਸਰਦੀਆਂ 'ਚ ਕਾਫੀ ਕੁਆਇਟ ਹੋ ਜਾਂਦਾ ਸੀ ਠੰਡ ਕਰਕੇ, ਜਿਵੇਂ ਪੀਪਲ ਪ੍ਰੈਫਰ ਨਹੀਂ ਕਰਦੇ ਜਾਂ ਬਾਹਰ ਆਉਣਾ।
ਜਿਹੜੇ ਆਪਾਂ ਪੰਪਾਂ ਦੇ ਆਸ ਪਾਸ ਆ ਹੁੰਦਾ ਨਾ ਕਬਾਬ ਸ਼ੌਪ, ਉਹਨਾਂ ਨਾਲੋਂ ਕਿਵੇਂ ਭਿੰਨ ਆ ਇਹ ਆਪਣਾ ਕੰਮ ਕਾਰੋਬਾਰ?
ਮਤਲਬ ਸਾਰਿਆਂ ਦਾ ਆਪਣਾ ਆਪਣਾ ਸਟਾਈਲ, ਜਿਵੇਂ ਮੇਰੇ ਕੋਲ ਕੁਛ ਵੀ ਫਰੋਜ਼ਨ ਨਹੀਂ ਹੈਗਾ ਮੋਸਟਲੀ, ਆਪਣਾ 99% ਮੈਂ ਕਹਿ ਸਕਦਾ ਵੀ ਮੇਰਾ ਆਈਸਕ੍ਰੀਮ ਨੂੰ ਛੋੜ ਕੇ ਜਾਂ ਨਗਟਸ ਵਗੈਰਾ ਜਾਂ ਚਿਪਸ ਨੂੰ ਛੋੜ ਕੇ ਬਾਕੀ ਮੇਰਾ ਸਾਰਾ ਕੁਛ ਰੋਜ਼ ਫਰੈਸ਼ ਆਉਂਦਾ। ਕਬਾਬ ਵਾਲਿਆਂ 'ਚ ਕੀ ਹੈਗਾ, ਉਹਦੇ 'ਚ ਇਨਵੈਸਟਮੈਂਟ ਥੋੜ੍ਹੀ ਜਿਹੀ ਘੱਟ ਆ ਕਿਉਂਕਿ ਉਹਨਾਂ ਦਾ ਟੈਕ ਫੂਡ ਹੀ ਆ ਪੂਰੇ ਮੈਲਬਨ 'ਚ ਜਿਹੜਾ ਡਿਲੀਵਰ ਕਰਦਾ, ਉਹਨਾਂ ਦੀ ਫਰੋਜ਼ਨ ਸਪਿੱਟਾਂ ਆਉਂਦੀਆਂ ਨੇ ਭਾਈ, ਅਤੇ ਯੂ ਕੈਨ ਸਟ੍ਰੇਟ ਅਵੇ ਪੁੱਟ ਇਟ ਔਨ, ਅਤੇ ਬਾਏ ਲੀਗਲੀ ਦੇ ਆਰ ਨੋਟ ਸਪੋਜ਼ ਟੂ ਰੀਫਰੀਜ਼ ਇਟ, ਜੋ ਕਿ ਮੈਂ ਨੋਟ ਕੀਤਾ ਵੀ ਉਹ ਜੀ ਲਾਗੀ ਲਾਗੀ ਬਾਕੀ ਨੂੰ ਜਾ ਕੇ ਉੱਦਾਂ ਹੀ ਮਤਲਬ ਫਰੀਜ਼ਰ ਚਲਾ ਦਿੰਦੇ ਨੇ, ਬਟ ਦੈਟਸ ਮੇਰੀ ਮੇਰੀ ਪ੍ਰੋਬਲਮ ਨਹੀਂ, ਚਲੋ ਕੌਂਸਲ ਹੈਵ ਟੂ ਲੁੱਕ ਇਨ ਟੂ ਦੈਟ। ਅਤੇ ਉਹਦੇ 'ਚ ਉਹ ਨੋਰਮਲ ਇੱਕੋ ਹੀ ਚੀਜ਼ ਉਹਨਾਂ ਕੋਲ ਜਾਂ ਫਲਾਫਲ ਹੈ ਨਾਲ, ਬਟ ਆਪਣੇ ਕੋਲ ਮੈਨਿਊ ਮਤਲਬ ਵੀ ਰੈਸਟੋਰੈਂਟ ਜਿੰਨਾ ਤਾਂ ਨਹੀਂ ਹੈ, ਬਟ ਇੰਨਾ ਹੈਗਾ ਵੀ ਜਿਵੇਂ ਆਪਾਂ ਪੰਜਾਬੀ ਸਟਾਈਲ ਕਹਿੰਦੇ ਹਾਂ, ਆਪਾਂ ਰੇਹੜੀ 'ਤੇ ਯੂ ਗੈਟ ਮਤਲਬ ਵੀ ਸਮੋਸਾ ਚਾਟ ਹੋ ਗਈ, ਟਿੱਕੀ ਹੋ ਗਈ, ਕੁਲਚੇ ਛੋਲੇ ਹੋ ਗਏ, ਉਹਦੇ ਬਾਅਦ ਫਿਸ਼ ਹੋ ਗਈ, ਫਿਰ ਚਿਕਨ ਦੀਆਂ ਨੇ, ਬੇਸਿਕਲੀ ਮੇਰੇ ਭਾਈ 3 ਹੀ ਮਸਾਲੇ ਨੇ ਜਿਹੜੇ ਮਤਲਬ ਮੈਂ ਯੂਜ਼ ਕਰਦਾ, ਜਿਵੇਂ ਅਚਾਰੀ ਹੈ, ਵਾਈਟ ਹੈ, ਅਤੇ ਆਪਣਾ ਟਿੱਕਾ ਬੋਟੀ ਆ, ਜਿਹੜੇ 3 ਫਲੇਵਰ ਨੇ, ਇਹੀ ਮੈਂ ਨੋਨ ਵੈਜ 'ਚ ਕਰਦਾ, ਇਹੀ ਵੈਜ 'ਚ ਕਰਦਾ। ਇਹ ਤੋਂ ਇਲਾਵਾ ਆਪਾਂ ਜਿਵੇਂ ਆਪਣੇ ਮੈਨਿਊ 'ਚ 2 ਖਾਸ ਚੀਜ਼ਾਂ ਰੱਖੀਆਂ ਹੋਈਆਂ ਨੇ, ਪਹਿਲੀਆਂ 2 ਆਈਟਮਾਂ ਨੇ ਜਿਵੇਂ ਕੁਛ ਨਹੀਂ ਜਾਂ ਜੋ ਮਰਜ਼ੀ। ਹੁਣ ਉਹਦਾ ਤੁਸੀਂ ਪੁੱਛੋਗੇ ਕਿ ਉਹ ਨਾ ਰੱਖਿਆ, ਉਹ ਜਿਵੇਂ ਅਸੀਂ ਫਰੈਂਡਸ ਸਾਰੇ ਮੁੰਡੇ ਰਹਿੰਦੇ ਹੁੰਦੇ, ਮੈਨੂੰ ਬਣਾਉਣ ਦਾ ਸ਼ੁਰੂ ਤੋਂ ਹੀ ਸ਼ੌਂਕ ਹੈ, ਰੋਟੀ ਪਾਣੀ ਮਤਲਬ ਆਟਾ ਉੱਟਾ, ਰੋਟੀ ਤਾਂ ਨਹੀਂ ਬਟ ਸਬਜ਼ੀਆਂ ਦਾ ਕਹਿ ਲਓ ਵੀ ਮੈਨੂੰ ਆਈ ਲਵ ਟੂ ਕੁੱਕ, ਰੋਟੀ ਤੋਂ ਹੈਗਾ ਬਟ ਖਾਣੀ ਬਹੁਤ ਪਸੰਦ ਹੈ। ਅਤੇ ਉਦੋਂ ਸੋਚਿਆ ਸੀ ਜੇ ਕਦੇ ਰੈਸਟੋਰੈਂਟ ਖੋਲ੍ਹੇ ਜਾਂ ਕੁਛ ਕੀਤਾ ਤਾਂ ਪਹਿਲੀਆਂ 2 ਆਈਟਮਾਂ ਰੱਖਣੀਆਂ, ਕੁਛ ਆਪਾਂ ਜਦੋਂ ਵੀ ਜਾਂਦੇ ਸੀ ਕਹਿੰਦੇ ਕੀ ਖਾਏ, ਕੁਛ ਵੀ ਕਰ ਲਾ, ਜੋ ਮਰਜ਼ੀ ਔਡਰ ਕਰ ਲਾ, ਫਿਰ ਆਪਾਂ ਉਹ ਪਹਿਲੀਆਂ 2 ਆਈਟਮਾਂ ਮੈਨਿਊ 'ਚ ਉਹ ਰੱਖੀਆਂ, ਉਹਦੇ 'ਚ ਅਸੀਂ ਜੋ ਸਪੈਸ਼ਲ ਕਰਦੇ ਹਾਂ ਆਪਾਂ ਉਹ ਆਈਟਮਾਂ ਉਹਦੇ 'ਚ ਸਾਰੀਆਂ ਕਰਤੀਆਂ ਸੀ।
ਅਤੇ ਆਪਾਂ ਕਰੋਨਾ ਵਾਇਰਸ ਦੀ ਗੱਲ ਕਰੀਏ, ਮੈਲਬਨ 'ਚ ਕਿੰਨੀ ਦੇਰ ਲੋਕਡਾਊਨ ਰਿਹਾ, ਅਤੇ ਜਦੋਂ ਖੁੱਲ੍ਹਿਆ ਤਾਂ ਲੋਕ ਰੈਸਟੋਰੈਂਟਾਂ 'ਚ ਜਾਣੋਂ ਡਰਦੇ ਸੀ, ਜਾਂ ਕਹਿ ਲਓ ਉੱਥੇ ਪਾਬੰਦੀਆਂ ਇਸ ਕਿਸਮ ਦੀਆਂ ਸੀ, ਜਾਂ ਤਾਂ ਟੇਕ ਅਵੇ ਵਾਲਾ ਖਾਣਾ ਚੱਲਦਾ ਸੀ, ਜਾਂ ਇਹ ਟਰੱਕਾਂ ਵਾਲਾ ਵੈਨਾਂ ਵਾਲਾ ਕੰਮ ਤੁਰਿਆ ਸੀ, ਅਤੇ ਉਹਨਾਂ ਸਮਿਆਂ ਦੌਰਾਨ ਤੁਹਾਡੇ ਲਈ ਮਾਰਕੀਟ ਵਿੱਚ ਸਰਵਾਈਵ ਕਰਨਾ ਕਿੰਨਾ ਔਖਾ ਸੌਖਾ ਜਾਂ ਕਿਹੋ ਜਿਹੀਆਂ ਚੁਣੌਤੀਆਂ ਆਈਆਂ?
ਬਹੁਤ ਔਖਾ ਸੀ ਸੱਚੀ ਦੱਸਾਂ ਤਾਂ, ਲਾਈਕ ਆਈ ਵਾਸ ਓਪਨਿੰਗ ਐਟ 4 o'clock ਐਂਡ ਕਲੋਜ਼ਿੰਗ ਬਾਏ 9, 9:30 or 10, ਤੇ ਉਹਦੇ ਵਿੱਚ ਦੈਨ ਆਈ ਕੇਮ ਆਊਟ ਆਫ ਫਿਊ ਆਈਡੀਆਜ਼, ਜਿਵੇਂ ਤੁਹਾਨੂੰ ਪਤਾ ਮੈਂ ਨਾਲ ਫੋਟੋਗ੍ਰਾਫੀ ਵੀ ਕਰਦਾ ਅਮਨ ਐਨ ਜੈਜ਼ ਆ ਜਿਵੇਂ ਆਪਣਾ ਪੇਜ, ਤੇ ਉਹਦੇ ਨਾਲ ਮੇਰੇ ਕੋਲ ਜਿਹੜੇ ਕਹਿ ਲਓ ਵੀ ਵੈਸਟ ਦੇ ਵਿੱਚ ਬਹੁਤ ਕਲਾਇੰਟ ਸੀਗੇ, ਤੇ ਫਿਰ ਆਈ ਕੇਮ ਆਊਟ ਆਫ ਆਈਡੀਆ ਵੀ ਕਿਉਂ ਨਾ ਇਹਨਾਂ ਨੂੰ ਡਿਲੀਵਰੀ ਕੀਤੀ ਜਾਵੇ ਇੱਥੋਂ। ਤੇ ਉਹਦੇ ਚ ਫਿਰ ਮੈਂ ਕੀ ਕਰਦਾ ਹੁੰਦਾ ਸੀਗਾ ਵੀ ਜਿਹੜੀ ਫਿਸ਼ ਸੀਗੀ ਉਹਨਾਂ ਨੂੰ ਮੈਰੀਨੇਟ ਕੀਤੀ ਹੋਈ ਦੇ ਦਿੰਦਾ ਸੀ, ਚਿਕਨ ਵੀ ਦੇ ਦਿੰਦਾ ਸੀ ਜੇ ਕੋਈ ਕਹਿੰਦਾ ਸੀ ਅਸੀਂ ਏਅਰ ਫਰਾਇਰ ਕਰਨਾ ਜਾਂ ਅਸੀਂ ਸਾਡੇ ਕੋਲ ਘਰੇ ਤੰਦੂਰ ਹੈਗਾ, ਤਾਂ ਮੈਂ ਉਹਨੂੰ ਐਜ਼ ਇਟ ਇਜ਼ ਜਿੱਦਾਂ ਪਲੇਟ ਸੀ ਜਿਵੇਂ ਤਿੰਨ ਥਾਈ ਪਲੇਟ ਸਾਡੇ ਚਿਕਨ ਜਾਂਦੇ ਆ, ਉਦਾਂ ਹੀ ਮੈਂ ਉਹਨਾਂ ਨੂੰ ਮੈਰੀਨੇਟ ਕਰਕੇ ਵੀਕਐਂਡ, ਮਤਲਬ ਦ ਪੀਪਲ ਹੈਲਪ ਮੀ ਆਊਟ, ਮਤਲਬ ਜੇ ਮੈਂ ਕਵਾਂ ਵੀ ਜੇ ਮੈਂ 400-500 ਦਾ ਕੰਮ ਕਰ ਰਿਹਾ ਸੀ, ਇੱਕ ਸਟਾਫ ਟਰੱਕ ਤੇ ਰਹਿੰਦਾ ਸੀ, ਮੈਂ ਸਾਰੀ ਡਿਲੀਵਰੀ ਕਰਨ ਜਾਂਦਾ ਸੀ ਜਿਵੇਂ ਕਰੈਗੀ ਬਨ, ਰੈਜ਼ਰਵਾਇਰ, ਐਪਿੰਗ, ਵੋਲਨ, ਡਿਲੀਵਰੀ ਜਿਵੇਂ ਇਹਨਾਂ ਦੀ ਆਉਂਦੀਆਂ ਸੀ, ਮੈਂ ਜਾ ਕੇ ਡਿਲੀਵਰੀ ਕਰਕੇ ਆਉਂਦਾ ਸੀ। ਚੈਕਿੰਗ ਵੀ ਹੁੰਦੀ ਸੀ ਰਾਸਤੇ 'ਚ ਕਈ ਯਾਰ ਵੀ 8 ਵਜੇ ਤੋਂ ਬਾਅਦ ਤੁਸੀਂ ਕਿੱਥੇ ਜਾ ਰਹੇ ਹੋ, ਜਿਵੇਂ 8 ਵਜੇ ਤੋਂ ਬਾਅਦ ਤਾਂ ਟੋਟਲੀ ਕੋਈ ਨਹੀਂ ਆਉਂਦਾ ਸੀ, ਮਤਲਬ ਅਲਾਓ ਹੀ ਨਹੀਂ ਸੀ ਜਿਵੇਂ ਕਰਫਿਊ ਸੀਗਾ, ਤੇ ਉਬਰ ਹੀ ਡੋਰ ਡੈਸ਼ ਤੋਂ ਜੇ ਆ ਜਾਣ ਆਰਡਰ। ਬਟ ਹਾਂ, ਖੁੱਲਣ ਤੋਂ ਬਾਅਦ ਇਟ ਟੋਟਲੀ ਚੇਂਜ ਲਾਈਕ ਫੁੱਲ ਔਨ ਬਿਜ਼ੀ, ਲਾਈਕ ਨੋ ਪੀਪਲ ਆ ਰਹੇ ਨੇ, ਕਿਉਂਕਿ ਆਪਣਾ ਲੇਟ ਨਾਈਟ 2 ਵਜੇ ਤੱਕ ਵੀਕਡੇ ਹੁੰਦਾ ਜੀ, 3 ਵਜੇ ਤੱਕ ਵੀਕਐਂਡ ਹੁੰਦਾ। ਪਰ ਲੋਕਡਾਊਨ ਤੋਂ ਬਾਅਦ ਬਹੁਤ ਜ਼ਿਆਦਾ ਫਰਕ ਪਿਆ ਵੀ ਹਾਂ ਲੋਕੀ ਆਏ ਨੇ। ਹਾਂ, ਰੈਸਟੋਰੈਂਟ 'ਚ ਜੇ ਡਰਦੇ ਸੀ, ਬਟ ਇੱਥੇ ਵੀ ਆਪਣੇ ਕੋਲ ਵੀ ਰਿਸਟ੍ਰਿਕਸ਼ਨ ਸੀ, ਅਸੀਂ ਟੇਕ ਅਵੇ ਹੀ ਦਿੰਦੇ ਪਏ ਸੀ, ਵੀ ਵਰ ਨੋਟ ਗਿਵਿੰਗ ਦਾ ਮੀਟ ਇਨ, ਔਰ ਜੇ ਕੋਈ ਕਹਿੰਦਾ ਸੀ ਅਸੀਂ ਕਹਿੰਦਾ ਸੀ ਭਾਈ 8 ਵਜੇ ਤੋਂ ਪਹਿਲਾਂ ਤੁਹਾਡੀ ਮਰਜ਼ੀ ਹੈ, ਤੁਸੀਂ ਬਾਹਰ ਲਾ ਲਓ ਸਾਡੀ ਪਾਰਕਿੰਗ ਤੋਂ ਬਾਹਰ, ਤੁਸੀਂ ਕਾਰ 'ਚ ਬੈਠ ਕੇ ਖਾਓ, ਤੇ ਚਾਹੇ ਤੁਸੀਂ ਮਤਲਬ ਟੇਕ ਅਵੇ ਵੀ ਆਪਣਾ ਅੰਦਰ ਨਹੀਂ ਅਸੀਂ ਖਾਣ ਦਿੰਦੇ ਸੀਗੇ।
ਤੇ ਜਿਹੜੇ ਰੈਸਟੋਰੈਂਟ ਨੇ, ਖਾਣ ਪੀਣ ਵਾਲਾ ਕੰਮ ਕਾਰੋਬਾਰ ਆ, ਇਹਦੇ ਵਿੱਚ ਪੰਜਾਬੀ ਭਾਈਚਾਰੇ ਦੇ ਬਹੁਤ ਸਾਰੇ ਲੋਕ ਹੁਣ ਆ ਗਏ ਨੇ, ਅਤੇ ਉਹਨਾਂ 'ਚੋਂ ਕਈ ਇਹੋ ਜਿਹੇ ਨੇ ਜਿਹੜੇ ਹੁਣ ਰੈਸਟੋਰੈਂਟਾਂ ਤੋਂ ਖਿਹੜਾ ਛੁੜਾ ਛੁੜਾ ਭੱਜਦੇ ਆ, ਰੈਸਟੋਰੈਂਟ ਕਾਮਯਾਬ ਕਰਨੇ ਆਪਣੇ ਆਪ 'ਚ ਇੱਕ ਔਖਾ ਕੰਮ ਆ, ਅਤੇ ਉਹਨਾਂ 'ਚੋਂ ਕਾਫੀ ਸਾਰੇ ਹੁਣ ਫੂਡ ਵੈਨ ਅਤੇ ਫੂਡ ਟਰੱਕ ਵਾਲੇ ਪਾਸੇ ਨੂੰ ਵੀ ਆ ਰਹੇ ਆ, ਤੁਹਾਡੇ ਕੀ ਸੁਝਾਅ ਹੋਣਗੇ ਉਹਨਾਂ ਨੂੰ ਜਿਹੜੇ ਇਹਨੂੰ ਇੱਕ ਕੰਮ ਕਾਰੋਬਾਰ ਵਜੋਂ ਲੈਣਾ ਚਾਹੁੰਦੇ ਆ?
ਮੈਨੂੰ ਰੈਸਟੋਰੈਂਟ ਬੜੇ ਜਾਣੇ ਕਹਿੰਦੇ ਨੇ ਵੀ ਓਪਨ ਕਰਨਾ, ਮੈਂ ਕਹਿੰਦਾ ਨਹੀਂ, ਮੈਂ ਕਦੇ ਰੈਸਟੋਰੈਂਟ 'ਚ ਨਹੀਂ ਜਾਣਾ ਚਾਹੁੰਦਾ। ਰੀਜ਼ਨ ਇਹ ਆ, ਕਮਿਟਮੈਂਟ ਬਹੁਤ ਹੈ ਭਾਅ ਜੀ, ਤੁਸੀਂ ਲੀਜ਼ ਸਾਈਨਡ ਹੈ ਤੁਹਾਡੀ, ਕਹਿ ਲਓ ਵੀ 5 ਸਾਲ ਦੀ ਜਾਂ 3 ਸਾਲ ਦੀ ਜੋ ਵੀ ਆ, ਠੀਕ ਹੈ ਜੀ, ਤੇ ਪਲੱਸ ਤੁਹਾਡਾ ਕਹਿ ਲਓ ਵੀ ਉਹਦੇ 'ਚ ਆਊਟਗੋਇੰਗਸ ਬਹੁਤ ਹੈਗੀਆਂ ਨੇ ਸਟਾਫ ਦੀ, ਤੁਹਾਨੂੰ ਜ਼ਿਆਦਾ ਸਟਾਫ ਤਾਂ ਚਲੋ ਇੱਥੇ ਮੇਰੇ ਵੀ 3-4 ਸਾਡੇ ਹੁੰਦੇ ਨੇ, ਬਟ ਉੱਥੇ ਕਹਿ ਲਓ ਵੀ ਜ਼ਿਆਦਾ ਸਟਾਫ ਉਹਨਾਂ ਦੇ 7-8 ਜਾਂ 10 ਵੀ ਚੱਲਦੇ ਹੁਣ, ਡਿਪੈਂਡਿੰਗ ਔਨ ਵੀ ਕਿੱਡਾ ਵੱਡਾ ਰੈਸਟੋਰੈਂਟ ਆ। ਇਹਦੀ ਬੈਨੀਫਿਟ ਇਹਦਾ ਇੱਕੋ ਇਹੀ ਹੈ ਭਾਜੀ, ਜੇ ਤੁਸੀਂ ਤੁਹਾਨੂੰ ਲੱਗਦਾ ਵੀ ਮੈਂ ਇੱਥੇ ਨਹੀਂ ਪਿੱਕ ਕਰ ਪਾ ਰਿਹਾ, ਮੇਰਾ ਫੂਡ ਵਧੀਆ, ਤੇ ਉਹਨਾਂ ਸ਼ੋਰਟ ਨੋਟਿਸ ਵੀ ਮਹੀਨੇ ਦੇ ਜਾਂ 2 ਮਹੀਨੇ ਜੋ ਵੀ ਤੁਸੀਂ ਕੰਟਰੈਕਟ ਕੀਤਾ ਹੋਊਗਾ ਬੰਦੇ ਦੇ ਨਾਲ, ਯੂ ਕੈਨ ਮੂਵ ਆਊਟ, ਤੁਸੀਂ ਆਪਣਾ ਟ੍ਰੇਲਰ ਹੈ ਜਾਂ ਟਰੱਕ ਹੈ ਚੱਕਣਾ, ਯੂ ਕੈਨ ਗੋ ਟੂ ਅਨਦਰ ਪਲੇਸ ਐਂਡ ਟਰਾਈ ਓਵਰ ਦੇਅਰ। ਆਹ ਸਭ ਤੋਂ ਵੱਡਾ ਇਹਦਾ ਬੈਨੀਫਿਟ ਹੈ ਜੀ, ਤੇ ਆਊਟਗੋਇੰਗਸ ਘੱਟ ਨੇ, ਮਤਲਬ ਚਲੋ ਵੀ ਜੇ ਨਵਾਂ ਕਿਸੇ ਨੇ ਖੋਲਣਾ, ਮੇਰੀ ਸੁਜੈਸ਼ਨ ਹੈ ਵੀ ਉਹ ਪਹਿਲਾਂ ਰੈਂਟ ਹਮੇਸ਼ਾ ਘੱਟੋ ਘੱਟ ਤੇ ਜਾਣ, ਇਹ ਨਾ ਕਹਿਣ ਵੀ ਹਾਂ ਜੀ ਉਹਨੇ ਬੰਦੇ ਨੇ $2000 ਮੰਗਿਆ, 2000 ਤਾਂ ਤੁਸੀਂ ਰੈਸਟੋਰੈਂਟ ਵੀ ਖੋਲ ਸਕਦੇ ਹੋ, ਘੱਟੋ ਘੱਟ ਰੈਂਟ ਹੋਵੇ, ਤੁਹਾਡੀ ਆਊਟਗੋਇੰਗਸ ਘੱਟੋ ਘੱਟ ਹੋਣ, ਤੁਹਾਡੀ ਇਨਕਮ ਰੈਸਟੋਰੈਂਟ ਜਿੰਨੀ ਨਹੀਂ ਹੋਣੀ ਹੈ ਇੱਥੇ, ਬਟ ਯੂ ਕੈਨ ਸਰਵਾਈਵ ਗੁੱਡ, ਯੂ ਕੈਨ ਮੇਕ ਇਨਫ ਮਨੀ ਟੂ ਰਨ ਯੋਰ ਫੈਮਿਲੀ, ਆਪਣੇ ਲੁੱਕ ਆਫਟਰ ਯੂ, ਤੁਸੀਂ ਵਧੀਆ ਕਰ ਸਕਦੇ ਹੋ
ਜੀ। ਤੇ ਕੋਈ ਖਾਸ ਇਲਾਕੇ ਜਿੱਥੇ ਇਹਦੇ ਕਾਮਯਾਬ ਹੋਣ ਦੇ ਜ਼ਿਆਦਾ ਚਾਂਸ ਹੋਣ?
ਭਾਜੀ ਸੇਮ ਹੁਣ ਜਿਵੇਂ ਵੈਰਬੀ ਤੇ ਟਰੋਗਨੀਨਾ ਦੇ ਵਿੱਚ, ਜਿਵੇਂ ਪਾਮਸ ਰੋਡ ਤੇ ਬਹੁਤ ਚੱਲ ਰਹੇ ਨੇ ਉੱਥੇ 5-6 ਟਰੱਕ, ਅਗੋਨ ਲਾਸਟ ਵੀਕ ਮੈਂ ਟਰਾਈ ਕਰਕੇ ਆ ਰਿਹਾ ਕਿਉਂਕਿ ਆਪਣਾ ਉੱਧਰ ਦਾ ਵੀ ਪਲਾਨ ਚੱਲ ਰਿਹਾ। ਖਾਸ ਜਗ੍ਹਾ ਭਾਜੀ ਹੁਣ ਕਲੇਟਨ, ਜਿਵੇਂ ਤੁਹਾਡੇ ਕੁਸ਼ਚਨ ਦੇ ਅਕੋਰਡਿੰਗ ਕਲੇਟਨ ਵੀ ਹੁਣ ਹੱਬ ਬਣ ਗਿਆ ਭਾਜੀ, ਕਲੇਟਨ ਚ ਨੀਅਰ ਅਬਾਊਟ ਹੋਣੇ ਜੀ ਭਾਜੀ 15 ਟਰੱਕ ਹੋ ਗਏ ਨੇ ਕਲੇਟਨ, ਕਲੇਟਨ ਦੇ ਵਿੱਚ ਜਿਹਦੇ ਵਿੱਚੋਂ ਇੰਡੀਅਨ ਹੈਗੇ ਨੇ 13 ਇੰਡੀਅਨ, ਤੇ 4-5 ਆਪਣੇ ਜਿਵੇਂ ਜਿਹ 'ਚ 2-3 ਕਬਾਬ ਦੇ ਨੇ, ਤੇ ਹੋਰ ਬਾਰਬੀਕਿਊ ਵਾਲਾ, ਇੱਕ ਹੋਰ ਬੀਫ ਚੱਕ, ਏਦਾਂ ਕਰਕੇ ਮਤਲਬ ਵੈਸਟਵਾਲ ਰੋਡ ਤੇ ਆ। ਬਾਕੀ ਹੁਣ ਕਲਾਈਡ ਵੀ ਖੁੱਲੇ ਨੇ 2 ਟਰੱਕ, ਕਰੈਨਬਨ ਵੀ ਵਾਪਸ 2 ਟਰੱਕ ਆਏ ਨੇ ਨਵੇਂ, ਤੇ ਹੌਲੀ ਹੌਲੀ ਮਤਲਬ ਪੀਪਲ ਆਰ ਗੈਟਿੰਗ ਇਨ ਟੂ ਇਟ ਮਤਲਬ। ਬਟ ਮੇਰੀ ਸੁਜੈਸ਼ਨ ਇਹ ਆ ਭਾਜੀ, ਜਿਹਨੇ ਵੀ ਪੈਸੇ ਜੇ ਇੰਨੇ ਲਾਣੇ ਆ, 1 ਸਾਲ ਦਾ ਬੈਕਅਪ ਜ਼ਰੂਰ ਲਾ ਕੇ ਨਾਲ ਲੈ ਕੇ ਚੱਲਿਓ।
ਕਿੰਨੀ ਇਨਵੈਸਟਮੈਂਟ ਲੱਗਦੀ ਹੈ ਇਹਦੇ 'ਚ?
ਟ੍ਰੇਲਰ ਵਿਲ ਬੀ ਚੀਪ, ਜੇ ਤੁਸੀਂ ਟਰੱਕ ਖੋਲੋਗੇ ਵਿਲ ਬੀ ਐਕਸਪੈਂਸਿਵ, ਕਿਉਂਕਿ ਟਰੱਕ ਜੇ ਬ੍ਰੈਂਡ ਨਿਊ ਵੀ ਤੁਸੀਂ ਲਓਗੇ 60-70 ਹਜ਼ਾਰ ਦਾ ਤਾਂ ਟਰੱਕ ਹੀ ਆਉਣਾ, ਤੇ ਉੱਤੇ ਫਿਰ 50-60 ਹਜ਼ਾਰ ਦਾ ਉੱਪਰ ਤੁਹਾਡਾ ਰੈਡੀ ਹੋਊਗਾ ਕੈਬਿਨ। ਬਟ ਜੇ ਤੁਸੀਂ ਟ੍ਰੇਲਰ ਕਰ ਲਓਗੇ, ਉਹਦੇ ਮੀਟਰ ਦੇ ਹਿਸਾਬ ਨਾਲ ਵੀ 4 ਮੀਟਰ ਦਾ ਬਣਾਉਂਦੇ ਹੋ, 5 ਦਾ 6 ਦਾ, ਆਈ ਵੁੱਡ ਸੇ ਸਟਾਰਟਿੰਗ ਫਰੋਮ 30-40 ਥਾਊਜ਼ੰਡ ਅਪ ਟੂ 1 ਲੱਖ ਰੁਪਏ ਤੱਕ ਵੀ ਤੁਸੀਂ ਟ੍ਰੇਲਰ ਰੈਡੀ ਕਰ ਸਕਦੇ ਹੋ, ਕਿੰਨਾ ਲੰਬਾ ਤੇ ਉਹਦੇ ਵਿੱਚ ਕੀ ਕੀ ਤੁਸੀਂ ਲਗਾ ਰਹੇ ਹੋ।
ਮੁਕਾਬਲਾ ਵੀ ਕਾਫੀ ਹੈ ਕਿਉਂਕਿ ਹੁਣ ਜਣਾ ਖਣਾ ਹਰ ਕੋਈ ਉਧਰ ਨੂੰ ਤੁਰਦਾ
ਭਾਈ, ਐਵਰੀਵਨ ਇਜ਼ ਟ੍ਰਾਈਂਗ, ਆਪਾਂ ਆਈ ਨੈਵਰ ਸੇ ਸਾਰਿਆਂ ਨੇ ਆਪਣੀ ਕਿਸਮਤ ਦਾ ਖਾਣਾ, ਵਧੀਆ ਫੂਡ ਦੋਗੇ ਕਸਟਮਰ ਡੈਫੀਨੇਟਲੀ ਵੀ ਹੋਊਗਾ, ਬਟ ਕਿਤੇ ਨਾ ਕਿਤੇ ਥੋੜਾ ਜਿਹਾ ਕਈ ਵਾਰ ਹੁੰਦਾ ਵੀ ਜਿਵੇਂ ਮੈਂ ਇਹ ਨੀ ਕਹਿੰਦਾ ਵੀ ਕਸਟਮਰ ਗਲਤ ਨੇ, ਹੁਣ ਕਈ ਜਾਣੇ ਗਲਤ ਰਿਵਿਊ ਵੀ ਪਵਾਉਂਦੇ ਇੱਕ ਦੂਜੇ ਦੇ। ਲਾਸਟ ਟਾਈਮ ਜਿਵੇਂ ਕੁਛ ਮੁੰਡੇ ਸੀ ਜਿਵੇਂ ਆਪਣੇ, ਆਪਾਂ ਦਾਰੂ ਅਲਾਊਡ ਨਹੀਂ ਆ ਗੱਡੀ ਚ ਵੱਢਦੇ ਆ, ਡੂਇੰਗ ਨਨ ਆਫ ਮੇਰੇ ਪ੍ਰੋਬਲਮ ਕਿਉਂਕਿ ਮੇਰੇ ਕੋਲ ਲਾਇਸੈਂਸ ਨਹੀਂ ਹੈ, ਮੈਂ ਨੀ ਕਿਸੇ ਨੂੰ ਅਲਾਓ ਕਰਦਾ ਨਾ ਮੈਂ ਕੁਛ ਕਰਦਾ, ਤੇ ਦੇ ਸਟਾਰਟ ਉਹਨਾਂ ਨੇ ਬਰਨ ਆਊਟ ਮਾਰਨਾ ਸ਼ੁਰੂ ਕਰਤਾ। ਮੈਂ ਉਹਨਾਂ ਨੂੰ ਬੜੇ ਪਿਆਰ ਨਾਲ ਸਮਝਾਇਆ ਵੀਰੇ ਠੀਕ ਹੈ ਤੁਸੀਂ ਮਿਹਨਤ ਦੀ ਕਮਾਈ ਦੀ ਆ ਤੁਹਾਡੀ ਗੱਡੀ, ਮੈਂ ਨੀ ਕਹਿੰਦਾ, ਮੈਂ ਵੀ ਸਟੂਡੈਂਟ, ਮੈਂ ਵੀ ਹਜੇ 7 ਦਿਨ ਕੰਮ ਕਰਦਾ ਠੀਕ ਹੈ, ਤੇ ਬਰਨ ਆਊਟ ਵੀ ਕਿਉਂ ਮਾਰ ਰਹੇ ਹੋ ਵੀ ਗੱਡੀ ਖਰਾਬ ਹੋਊਗੀ। ਉਹਨੂੰ ਸਮਝਾਇਆ, ਹੀ ਵਾਸ ਡਰੰਕ, ਕਹਿੰਦੇ ਨਹੀਂ ਨਹੀਂ ਉਹਦੇ ਨਾਲ ਦੇ ਓਕੇ। ਬਾਅਦ ਚ ਉਹਨਾਂ ਨੇ 10-12 ਜਾਣਿਆਂ ਨੇ ਮੇਰੇ ਕੋਲ ਸਕਰੀਨਸ਼ਾਟ ਪਏ ਨੇ, ਉਹਨਾਂ ਨੇ ਸਾਰਿਆਂ ਨੇ ਫੇਕ ਰਿਵਿਊ ਮਰਵਾਏ ਮੇਰੇ ਉੱਤੇ, ਫਿਰ ਉਹਨੇ ਲਿਖਿਆ ਵੀ ਹੋਇਆ ਹਾਂ ਜੀ ਅਸੀਂ ਬਰਨ ਆਊਟ ਮਾਰ ਰਹੇ ਸੀ, ਸਾਨੂੰ ਬਰਨ ਆਊਟ ਮਾਰਨ ਤੋਂ ਮਨਾ ਕੀਤਾ। ਥੋੜਾ ਜਿਹਾ ਮਾਹੌਲ, ਦੇ ਹੈਵ ਟੂ ਥਿੰਕ, ਕੱਲ ਨੂੰ ਉਹਨਾਂ ਦੀ ਵੀ ਫੈਮਲੀਆਂ ਆਉਣੀਆਂ ਨੇ, ਉਹਨਾਂ ਦੇ ਵੀ ਬੱਚੇ ਆਉਣਗੇ, ਜੇ ਕੱਲ ਨੂੰ ਕੋਈ ਬੱਚਾ ਉੱਥੇ ਭੱਜ ਰਿਹਾ ਤੁਸੀਂ ਬਰਨ ਆਊਟ ਮਾਰ ਰਹੇ ਹੋ, ਕਿਸੇ 'ਚ ਗੱਡੀ ਵੱਜੇ ਜਾਂ ਕੁਛ ਹੋ ਜੇ, ਮਤਲਬ ਮੇਰੀ ਸੁਜੈਸ਼ਨ ਆ ਵੀ ਹਾਂ ਵੀ ਠੀਕ ਹੈ ਜੇ ਤੁਹਾਨੂੰ ਕਿਸੇ 'ਚ ਕਮੀ ਲੱਗਦੀ ਹੈ ਅਗਲੇ ਨੂੰ ਦੱਸੋ ਜ਼ਰੂਰ, ਮੇਰੇ ਵੀ ਫੂਡ 'ਚ ਕਮੀ ਹੋਊਗੀ ਕਿਤੇ ਨਾ ਕਿਤੇ, ਮੈਨੂੰ ਦੱਸੋ, ਜੇ ਮੈਨੂੰ ਦੱਸੋਗੇ ਨਹੀਂ ਮੈਂ ਇੰਪਰੂਵ ਕਿੱਦਾਂ ਕਰੂੰਗਾ। ਤੁਸੀਂ ਸਿੱਧਾ ਹੀ ਲਿਖ ਦਿੰਦੇ ਹੋ ਹਾਂਜੀ ਜੀ ਫੂਡ ਵਾਸ ਸ਼ਿਟ, ਜੀਰੋ, ਬੇਕਾਰ, ਐਟਲੀਸਟ ਦੱਸ ਕੇ ਜਾਓ ਭਾਜੀ ਮੈਂ ਆਹ ਖਾਧਾ ਮੈਨੂੰ ਵਧੀਆ ਨਹੀਂ ਲੱਗਿਆ। ਮਾਈਟ ਵੀ ਹੁਣ ਕੋਈ ਜਣਾ ਲੂਣ ਵੱਧ ਖਾਂਦਾ ਜੀ, ਕੋਈ ਘੱਟ ਖਾਂਦਾ, ਹੁਣ ਜੇ ਮੇਰੀ ਫਿਸ਼ ਹੈ ਮੇਰੀ ਕਿਲੋ ਦੇ ਹਿਸਾਬ ਨਾਲ ਉਹਦੀ ਮੈਜ਼ਰਮੈਂਟ ਪੈਂਦੀ ਜੀ ਸਾਰੇ ਮਸਾਲਿਆਂ ਦੀ, ਉਹ ਕਦੇ ਉੱਪਰ ਨੀਚੇ ਨਹੀਂ ਜਾਊਗੀ। ਤੇ ਹੁਣ ਕਈ ਇੱਕ ਅੱਧੀ ਵਾਰ ਹੋਇਆ ਵੀ ਉਹ ਕਹਿੰਦੇ ਭਾਈ ਲੂਣ ਬੜਾ, ਮੈਂ ਕਿਹਾ ਭਾਜੀ ਤੁਹਾਡੇ ਤੋਂ ਪਹਿਲਾਂ ਲੈ ਕੇ ਮੈਂ 8-10 ਪਲੇਟਾਂ ਜਾ ਚੁੱਕੀਆਂ, ਨੋ ਵਨ ਹੈਜ਼ ਸੈਡ ਵੀ ਲੂਣ ਜ਼ਿਆਦਾ।
ਕਹਿਣ ਦਾ ਭਾਵ ਹਰ ਕਿਸੇ ਨੂੰ ਖੁਸ਼ ਕਰਨਾ ਬੜਾ ਔਖਾ, ਸੋ ਕਹਿਣ ਦਾ ਭਾਵ ਘੁੰਡੀਆਂ ਤੇ ਬਰੀਕੀਆਂ ਕੰਮ ਕਰੇ ਤੇ ਹੀ ਆਉਣੀਆਂ।
ਯੂ ਲਰਨ ਸੋ ਮੈਨੀ ਭਾਈ, 2-3 ਸਾਲ ਹੋ ਗਏ ਆ, ਕਿਤੇ ਨਾ ਕਿਤੇ ਕੁਛ ਨਾ ਕੁਛ ਹੁੰਦਾ, ਮਤਲਬ ਰਿਪਲਾਈ ਮੇਰੀ ਸੁਜੈਸ਼ਨ ਇਹ ਹੈ ਵੀ ਜੇ ਟਰੱਕ ਖੋਲੋਗੇ, ਜੇ ਪੀਪਲ ਬੈਡ ਰਿਵਿਊ ਵੀ ਪਾਉਂਦੇ, ਸਟਾਪ ਥਿੰਕਿੰਗ ਅਬਾਊਟ ਰਿਵਿਊ, ਆਪਣੇ ਫੂਡ ਤੇ ਫੋਕਸ ਕਰੋ, ਤੁਹਾਨੂੰ ਪਤਾ ਤੁਸੀਂ ਵਧੀਆ ਦੇ ਰਹੇ ਹੋ, ਜਿਨ੍ਹਾਂ ਨੇ ਕਹਿਣਾ ਉਹਨਾਂ ਨੇ ਕਹਿਣਾ ਹੀ ਕਹਿਣਾ
ਜੀ। ਬਹੁਤ ਬਹੁਤ ਮਿਹਰਬਾਨੀ ਦਿਲਪ੍ਰੀਤ ਸਾਡੇ ਨਾਲ ਗੱਲ ਕਰਨ ਲਈ, ਅੱਜ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਭਾਈ, ਸਤਿ ਸ਼੍ਰੀ ਅਕਾਲ।
ਯੂ ਵਿਦ SBS ਰੇਡੀਓ।
ਟੈਲੀਫੋਨ ਲਾਈਨ ਤੇ ਇਸ ਵੇਲੇ ਟੈਂਵਰਥ ਤੋਂ ਸਾਡੇ ਨਾਲ ਦਲਬੀਰ ਸਿੰਘ ਗੁਲਸ਼ਨ ਹੁਣਾਂ ਨੇ ਸਾਂਝ ਬਣਾਈ ਹੈ ਮਨ ਸੀ ਕਿ ਕਿਉਂ ਨਾ ਫੂਡ ਟਰੱਕ ਜਾਂ ਫੂਡ ਬੈਨ ਇਹਦੇ ਬਾਰੇ ਤੁਹਾਡੇ ਨਾਲ ਕੋਈ ਸਾਂਝ ਪਾਈ ਜਾਵੇ, ਕਿਉਂਕਿ ਭਾਈਚਾਰੇ ਦੇ ਬਹੁਤ ਸਾਰੇ ਕਾਰੋਬਾਰੀ ਇਸ ਵੇਲੇ ਇਸ ਕਿਸਮ ਦੇ ਕੰਮ ਕਾਰੋਬਾਰ 'ਚ ਲੱਗੇ ਹੋਏ ਨੇ, ਡਟੇ ਹੋਏ ਨੇ। ਹਾਂਜੀ ਦਲਬੀਰ, ਸਤਿ ਸ਼੍ਰੀ ਅਕਾਲ, ਸਵਾਗਤ ਪ੍ਰੋਗਰਾਮ 'ਚ।
ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਸਾਰੇ ਸਰੋਤੇ ਨੂੰ ਸੁਣਨ ਵਾਲਿਆਂ ਨੂੰ
ਜੀ। ਦੱਸੋ ਦਲਬੀਰ, ਪਿਛਲੇ ਕਿੰਨੇ ਕੁ ਮਹੀਨਿਆਂ ਤੋਂ ਤੁਸੀਂ ਇਹ ਫੂਡ ਵੈਨ ਵਾਲਾ ਕੰਮ ਤੋਰਿਆ ਹੋਇਆ?
ਭਾਜੀ ਪਲਾਨ ਤਾਂ ਸਾਡਾ ਲਾਸਟ ਈਅਰ ਤੋਂ ਸੀਗਾ ਫੂਡ ਵੈਨ ਲਿਆਉਣ ਦਾ, ਬਟ ਅਨਫੋਰਚੁਨੇਟਲੀ ਕੁਛ ਸਾਨੂੰ ਰੁਕਾਵਟਾਂ ਆਈਆਂ। ਬਟ ਉਹੀ ਗੱਲ ਕਹਿੰਦੇ ਨੇ ਨਾ, ਜਿੱਦਾਂ ਕਿ ਜਦੋਂ ਰੱਬ ਦੀ ਮਰਜ਼ੀ ਆ ਉਦੋਂ ਹੀ ਕੰਮ ਕੋਈ ਹੋਣਾ, ਤੇ ਭਾਜੀ ਸਾਨੂੰ ਹੋ ਗਿਆ ਮਹੀਨਾ ਕੁ ਹੋ ਗਿਆ ਫੂਡ ਵੈਨ ਆਈ ਨੂੰ, ਤੇ ਭਾਜੀ ਆਪਾਂ ਆਸਟ੍ਰੇਲੀਆ 'ਚ ਆਏ ਹਾਂ ਹੋ ਗਏ ਤਕਰੀਬਨ 8 ਸਾਲ ਹੋ ਗਿਆ ਜੀ, ਉਦੋਂ ਦੇ ਫੂਡ ਇੰਡਸਟਰੀ ਦੇ ਨਾਲ ਹੀ ਰਿਲੇਟ ਆ, ਤੇ ਉਦੋਂ ਦਾ ਹੀ ਦਿਲ ਸੀਗਾ ਕਿ ਹਾਂ ਵੀ ਜਦੋਂ ਆਪਣਾ ਕੰਮ ਕਰਾਂਗੇ ਤੇ ਕਰਨਾ ਫੂਡ ਟਰੱਕ ਦਾ ਹੀ ਆ। ਕੀ ਹੁੰਦਾ ਭਾਜੀ ਫੂਡ ਟਰੱਕ ਦੇ ਵਿੱਚ ਕਿ ਆਪਣੀ ਸੈਟੀਸਫੈਕਸ਼ਨ ਦੇ ਹਿਸਾਬ ਨਾਲ ਤੁਸੀਂ ਇੱਧਰ ਉੱਧਰ ਜਾ ਸਕਦੇ ਹੋ। ਮੇਰਾ ਅੱਜ ਦਾ ਨਹੀਂ ਸੀਗਾ ਇਹ, ਜਦੋਂ ਦਾ ਮੈਂ ਆਸਟ੍ਰੇਲੀਆ 'ਚ ਆਇਆ ਸੀਗਾ ਉਦੋਂ ਤੇ ਬਹੁਤ ਹੀ ਘੱਟ ਹੁੰਦੇ ਸੀਗੇ ਫੂਡ ਟਰੱਕ, ਉਦੋਂ ਦਾ ਹੀ ਦਿਲ 'ਚ ਸੀਗਾ ਹਾਂਜੀ ਕਿ ਜਦੋਂ ਵੀ ਲਵਾਂਗੇ ਫੂਡ ਟਰੱਕ ਲਵਾਂਗੇ, ਤੇ ਹੁਣ ਹੱਥ ਪਿਆ ਤੇ ਹੁਣ ਆਪਣਾ ਕਾਰੋਬਾਰ ਰੱਬ ਦੀ ਕਿਰਪਾ ਨਾਲ ਚਾਲੂ ਹੋਇਆ ਜੀ।
ਸੋ ਇਹ ਕਿਤੇ ਕਿਸੇ ਵਾਜਮੀ ਥਾਂ ਤੇ ਕਰਦੇ ਹੋ ਜਾਂ ਜਿਹੜੇ ਮੇਲੇ ਵਗੈਰਾ ਹੁੰਦੇ ਆ ਉੱਥੇ ਲੈ ਕੇ ਜਾਂਦੇ ਹੋ, ਖਾਸ ਤੌਰ ਤੇ ਜਦੋਂ ਕੋਈ ਖੇਡ ਮੇਲੇ ਹੁੰਦੇ ਆ ਜਾਂ ਕੋਈ ਭਾਈਚਾਰਕ ਪੱਧਰ ਤੇ ਇੱਥੇ ਆਲੇ ਦੁਆਲੇ 100-50 ਬੰਦੇ ਇਕੱਠੇ ਹੋਣ ਤੇ ਉੱਥੇ ਵੀ ਜਾਇਆ ਜਾਂਦਾ, ਪਰ ਇਹਦੇ ਨਾਲ ਨਾਲ ਕੀ ਤੁਸੀਂ ਕੋਈ ਖਾਸ ਥਾਂ ਵਾ ਜਿੱਥੇ ਕੋਈ ਲੋਕੇਸ਼ਨ ਆ ਜਿੱਥੇ ਤੁਸੀਂ ਰੋਜ਼ ਹੁੰਦੇ ਹੀ ਹੁੰਦੇ ਹੋ?
ਮੈਂ ਤਾਂ ਟੈਮਰਥ ਮੂਵ ਹੋਇਆ ਸੀ ਜੀ 2 ਸਾਲ ਪਹਿਲਾਂ, ਤੇ ਇੱਥੇ ਆ ਕੇ ਦੇਖਿਆ, ਪਹਿਲਾਂ ਲੱਗਦਾ ਸੀ ਕਿ ਹਾਂਜੀ ਕਿ ਮੈਲਬੌਰਨ ਤੋਂ ਬਾਹਰ ਕੁਛ ਹੁੰਦਾ ਹੀ ਨਹੀਂ ਆ, ਬਟ ਵੀਜ਼ਿਆਂ ਦੇ ਚੱਕਰ 'ਚ ਸਾਨੂੰ ਬਾਹਰ ਆਉਣਾ ਪਿਆ। ਇੱਥੇ ਆ ਕੇ ਦੇਖਿਆ ਜੀ ਕਿ ਜਿੱਦਾਂ ਆਪਣੇ ਮੈਲਬੌਰਨ ਦੇ ਵਿੱਚ ਤਾਂ ਚਲੋ ਘੱਟ ਮੇਲੇ ਵੀ ਹੁੰਦੇ ਨੇ, ਵੱਧ ਵੀ ਹੁੰਦੇ ਨੇ, ਲੋਕਾਂ ਦੀ ਗਿਣਤੀ ਹਮੇਸ਼ਾ ਲਿਮਿਟਡ ਜੀ ਰਹਿੰਦੀ ਆ ਉੱਥੇ ਕਿਉਂਕਿ ਲੋਕ ਬਿਜ਼ੀ ਨੇ, ਬਟ ਕੰਟਰੀ ਸਾਈਡ 'ਚ ਕੀ ਆ ਕਿ ਜਿੱਦਾਂ ਸਾਡਾ ਟਾਊਨ ਟੈਮਰਥ ਆ, ਸਾਡੇ ਇੱਥੇ ਹੀ ਟੈਮਰਥ ਦੇ ਅੰਦਰ ਅੰਦਰ ਹੀ ਆਈ ਥਿੰਕ ਸਾਲ ਦੇ ਵਿੱਚ 5-6 ਮੇਲੇ ਹੁੰਦੇ ਨੇ, ਕਈ ਮੇਲੇ 2 ਦਿਨ ਚੱਲਦੇ ਨੇ, ਕਈ ਮੇਲੇ 10 ਦਿਨ ਚੱਲਦੇ ਨੇ। ਫਿਰ ਅਸੀਂ ਉਹ ਦੇਖਿਆ ਕਿ ਬਈ ਸਾਡੇ ਇੱਥੇ ਕੋਈ ਫੂਡ ਟਰੱਕ ਹੈ ਨਹੀਂ ਗਾ, ਸਿਰਫ ਇੱਕੋ ਫੂਡ ਟਰੱਕ ਆ, ਉਹ ਸਿਰਫ ਪਾਸਤਾ ਸੈਲ ਕਰਦਾ ਆ, ਬਾਕੀ ਜਿੰਨੇ ਵੀ ਲੋਕ ਨੇ ਉਹ ਬਾਹਰੋਂ ਆ ਕੇ ਇੱਥੇ ਬਿਜ਼ਨਸ ਲੈਂਦੇ ਆ, ਕਿਉਂ ਨਾ ਕਿ ਆਪਾਂ ਇੱਥੋਂ ਹੀ ਸਟਾਰਟ ਕਰੀਏ। ਤੇ ਉਹਦੇ ਨਾਲ ਨਾਲ 100 ਕਿਲੋਮੀਟਰ ਵੈਸਟ ਨੂੰ, 100 ਕਿਲੋਮੀਟਰ ਨੌਰਥ ਨੂੰ, ਇੱਦਾਂ ਕਰਕੇ ਅਸੀਂ ਤਕਰੀਬਨ ਕੋਸ਼ਿਸ਼ ਕਰ ਰਹੇ ਹਾਂ ਕਿ 100 ਤੋਂ 150 ਕਿਲੋਮੀਟਰ ਦੇ ਰੇਡੀਅਸ ਦੇ ਵਿੱਚ ਜਿਹੜਾ ਵੀ ਫੈਸਟੀਵਲ ਹੋਵੇ, ਕੋਈ ਡੋਗ ਰੇਸ ਹੋਵੇ, ਕੋਈ ਵੀ ਇਵੈਂਟ ਹੋਵੇ, ਉੱਥੇ ਜਾਈਏ। ਇੱਥੇ ਜ਼ਿਆਦਾ ਸ਼ੋਅ ਹੁੰਦੇ ਨੇ, ਜਿੱਦਾਂ ਨਿਊ ਸਾਊਥ ਵੇਲ ਐਗਰੀਕਲਚਰ ਸੁਸਾਇਟੀ ਦੇ ਥਰੂ ਇਹ ਸ਼ੋਅ ਕਰਾਉਂਦੇ ਆ ਹਰ ਹਫ਼ਤੇ ਦੇ ਵਿੱਚ। ਨਿਊ ਸਾਊਥ ਵੇਲ ਦੇ ਵਿੱਚ ਤਕਰੀਬਨ 2 ਤੋਂ 3 ਸ਼ੋਅ ਹੁੰਦੇ ਆ ਸੇਮ ਡੇਟ ਦੇ ਵਿੱਚ। ਇੱਕ ਵੈਸਟ ਵਾਲੇ ਪਾਸੇ ਹੋ ਗਿਆ, ਇੱਕ ਨੌਰਥ ਵਾਲੇ ਪਾਸੇ ਹੋ ਗਿਆ, ਇੱਕ ਸਾਊਥ ਵਾਲੇ ਪਾਸੇ ਹੋ ਗਿਆ। ਇੱਦਾਂ ਕਰ ਕਰਾ ਕੇ ਇਹਨਾਂ ਨੇ ਡੇਟਾਂ ਦੇ ਹਿਸਾਬ ਨਾਲ ਆਰਗੇਨਾਈਜ਼ ਕੀਤਾ ਆ। ਉਹ ਫਿਰ ਜਿਹੜਾ ਸਾਨੂੰ ਲਾਗੇ ਪੈਂਦਾ ਆ ਉੱਥੇ ਜਾਈਦਾ ਆ। ਹਾਲੇ ਤੇ ਅਸੀਂ ਸਿਰਫ 2 ਹੀ ਸ਼ੋਅ ਆਰਗੇਨਾਈਜ਼ ਕੀਤੇ ਨੇ, ਉਹਨਾਂ 'ਚ ਗਏ ਆਪਾਂ ਤੇ ਬਹੁਤ ਵਧੀਆ ਰਿਸਪੋਂਸ ਮਿਲ ਰਿਹਾ ਜੀ। ਲੋਕੀ ਇੱਥੋਂ ਦੇ ਲੋਕਲ ਲੋਕਾਂ ਨੂੰ ਜ਼ਿਆਦਾ ਪ੍ਰੈਫਰੈਂਸ ਦਿੰਦੇ ਆ, ਅਸੀਂ ਤਾਂ ਫਿਰ ਵੀ ਲੋਕਲ ਆ, ਬਟ ਮੋਸਟਲੀ ਟਰੱਕ ਬਾਹਰੋਂ ਆ ਰਹੇ ਨੇ ਇੱਥੇ ਕੰਮ ਕਰਨ ਵਾਸਤੇ।
ਤੇ ਕਿਸ ਕਿਸਮ ਦਾ ਖਾਣਾ ਦਾਣਾ ਤੁਹਾਡੇ ਵੱਲੋਂ ਦਿੱਤਾ ਜਾਂਦਾ ਤੇ ਕੀ ਇਹ ਫਿਰ ਪਹਿਲਾਂ ਹੀ ਤਿਆਰ ਕਰਕੇ ਰੱਖਦੇ ਹੋ?
ਭਾਜੀ ਅਸੀਂ ਸਰਵ ਕਰ ਰਹੇ ਹਾਂ ਜੀ ਬਰਗਰਸ, ਰੈਪਸ, ਚਿਕਨ ਵਿੰਗਸ, ਚਿਪਸ ਤੇ ਲੋਡਡ ਚਿਪਸ ਜੀ। ਇਹਦੇ 'ਚ ਕੀ ਹੁੰਦਾ ਆ ਕਿ ਜਿਹੜਾ ਸਾਡਾ ਚਿਕਨ ਆ ਤੇ ਬੀਫ ਆ ਉਹ ਸਾਡਾ ਫਰੈਸ਼ ਹੁੰਦਾ ਜੀ, ਆਪਾਂ ਫਰੋਜ਼ਨ ਨਹੀਂ ਯੂਜ਼ ਕਰੀਦਾ। ਤੇ ਕੋਈ ਵੀ ਚੀਜ਼ ਆ ਆਪਾਂ ਫਰੈਸ਼ ਆਰਡਰ ਟੂ ਕੁੱਕ ਕਰੀਦੀ ਆ ਜੀ, ਆਪਾਂ ਕੋਈ ਵੀ ਚੀਜ਼ ਕੁੱਕ ਨਹੀਂ ਕਰਕੇ ਰੱਖਦੇ। ਮਤਲਬ ਕਿ ਸਾਡੇ ਬਰਗਰ ਬਨ ਵੀ ਫਰੈਸ਼ ਨੇ, ਸਭ ਕੁਛ ਹੀ ਫਰੈਸ਼ ਆ, ਬਸ ਚਿਪਸ ਫਰੋਜ਼ਨ ਆਉਂਦੀਆਂ ਜੀ। ਉਸ ਤੋਂ ਇਲਾਵਾ ਕੁਛ ਵੀ ਨਹੀਂ, ਜੋ ਵੀ ਆ ਉਹ ਆਰਡਰ ਟੂ ਕੁੱਕ ਕਰੀਦਾ ਆ। ਉਹ ਫਿਰ ਇਸ ਹਿਸਾਬ ਨਾਲ ਆਪਣੀ ਸਪੀਡ ਬਣਾਈ ਦੀ ਹੈ ਜਿਸ ਹਿਸਾਬ ਨਾਲ ਆਰਡਰ ਆਉਂਦੇ ਰਹਿਣ। ਵੈਸੇ ਜ਼ਿਆਦਾ ਨਹੀਂ ਕੁਛ ਵੀ ਹੈਗਾ, ਅਸੀਂ ਮਤਲਬ ਕਿ 2 ਤੋਂ 3 ਮਿੰਟ ਦੇ ਵਿੱਚ ਆਰਡਰ ਬਾਹਰ ਫੜਾ ਦਈਦਾ। ਜਿੱਦਾਂ ਮਤਲਬ ਕਿ ਜ਼ਿਆਦਾ ਰਸ਼ ਹੋਏ 2 ਤੋਂ 3 ਮਿੰਟ ਦੇ ਵਿੱਚ ਆਰਡਰ ਬਾਹਰ ਚਲੇ ਜਾਂਦਾ ਸਾਡਾ।
ਤੇ ਥੋੜ੍ਹਾ ਜਿਹਾ ਦੱਸੋਗੇ ਕਿੰਨਾ ਕੁ ਮਹਿੰਗਾ ਪੈਂਦਾ ਇਹ ਫੂਡ ਵੈਨ ਫੂਡ ਟਰੱਕ ਵਾਲਾ ਬਿਜ਼ਨਸ?
ਭਾਜੀ ਮਹਿੰਗੇ ਨੂੰ ਜਦੋਂ ਸਾਡਾ ਪਲਾਨ ਬਣ ਰਿਹਾ ਸੀਗਾ ਪਿਛਲੇ ਜੁਲਾਈ ਤੋਂ ਫੂਡ ਵੈਨ ਲੈਣ ਦਾ, ਤੇ ਅਸੀਂ ਰਿਸਰਚ ਕੀਤੀ ਬਹੁਤ ਜ਼ਿਆਦਾ, ਪੁੱਛਿਆ ਗਿੱਛਿਆ, ਬਹੁਤ ਜ਼ਿਆਦਾ ਹੈਲਪ ਮਿਲੀ। ਤੇ ਅਸੀਂ 2 ਕੁ ਬੰਦਿਆਂ ਨਾਲ ਕੁਈਨਜ਼ਲੈਂਡ 'ਚ ਰਾਬਤਾ ਕਾਇਮ ਕੀਤਾ, ਉਹ ਥੋੜ੍ਹਾ ਜਿਹਾ ਕੰਮ ਠੀਕ ਨਹੀਂ ਲੱਗਾ ਭਾਜੀ, ਉਹ ਕੰਮ ਸਸਤਾ ਪੈ ਰਿਹਾ ਸੀਗਾ। ਇਹ ਜਿਹੜੇ ਬੰਦੇ ਨਾਲ ਅਸੀਂ ਰਾਬਤਾ ਕਾਇਮ ਕੀਤਾ ਇਹ ਥੋੜ੍ਹਾ ਜਿਹਾ ਐਕਸਪੈਂਸਿਵ ਪੈ ਰਿਹਾ ਸੀਗਾ, ਬਟ ਜਦੋਂ ਅਸੀਂ ਸਾਰੀਆਂ ਚੀਜ਼ਾਂ ਕੰਪੇਅਰ ਕੀਤੀਆਂ, ਪ੍ਰਾਈਸ ਨੂੰ ਕੰਪੇਅਰ ਕਰਕੇ ਕੁਆਲਿਟੀ ਨਾਲ ਕੰਪੇਅਰ ਕੀਤਾ, ਤੇ ਫਿਰ ਅਸੀਂ ਸੋਚਿਆ ਵੀ ਕਿ ਸਾਨੂੰ ਇਹ ਵਰਥ ਆ, ਜੋ ਵੀ ਆਪਾਂ ਬਣਵਾ ਰਹੇ ਹਾਂ ਇਹ ਵਰਥ ਆ। ਤੇ ਜੋ ਸਾਡਾ ਪਲਾਨ ਸੀਗਾ, ਅਸੀਂ ਵਰਕਿੰਗ ਏਰੀਆ, ਕਿਉਂਕਿ ਸ਼ੁਰੂ ਤੋਂ ਵੱਡੀਆਂ ਕਿਚਨ 'ਚ ਕੰਮ ਕੀਤਾ, ਪਹਿਲਾਂ ਮੈਂ TGI ਫਰਾਈਡੇਸ 'ਚ ਕੰਮ ਕੀਤਾ ਸੀਗਾ, ਉਸ ਤੋਂ ਬਾਅਦ 'ਚੋਂ ਮੈਲਬੋਰਨ 'ਚ ਪੀਜ਼ਾ ਐਂਡ ਗ੍ਰਿਲ ਕੰਪਨੀ ਕੰਮ ਕੀਤਾ, ਉਸ ਤੋਂ ਬਾਅਦ 'ਚੋਂ ਮੈਂ ਇੱਥੇ ਇੱਕ ਪੱਬ 'ਚ ਹੈੱਡ ਸ਼ੈੱਫ ਸੀਗਾ ਉਹ ਰਨ ਕੀਤਾ। ਉਹ ਫਿਰ ਆਦਤ ਬਣ ਗਈ ਕਿ ਬਈ ਵੱਡੀ ਕਿਚਨ 'ਚ ਕੰਮ ਕਰਨਾ, ਛੋਟੀ ਵੈਨ ਲੈ ਕੇ ਛੋਟੀ 'ਚ ਕੰਮ ਨਹੀਂ ਕਰਨਾ। ਤੇ ਉਹ ਕਰਦਿਆਂ ਕਰਾਉਂਦਿਆਂ ਸਾਡਾ ਪਲਾਨ ਤਾਂ ਸੀਗਾ ਇਸ ਤੋਂ ਵੀ ਵੱਡਾ ਟਰੱਕ ਲੈਣ ਦਾ, ਬਟ ਥੋੜ੍ਹੀਆਂ ਜਿਹੀਆਂ ਮੁਸ਼ਕਲਾਂ ਆਈਆਂ ਉਹਦੇ ਕਰਕੇ ਸਾਨੂੰ ਫਿਰ ਥੋੜ੍ਹਾ ਜਿਹਾ ਸਾਈਜ਼ ਛੋਟਾ ਰੱਖਣਾ ਪਿਆ, ਬਟ ਹੁਣ ਦੇਖਿਆ ਜਾਏ ਤੇ ਇਹ ਲੱਗ ਰਿਹਾ ਕਿ ਬਈ ਇਹ ਵੀ ਵੱਡਾ ਆ
ਜੀ। ਤੇ ਕਿੰਨੇ ਹਜ਼ਾਰ ਡਾਲਰ ਚ ਖਰੀਦਿਆ ਏ ਤੁਸੀਂ ਟਰੱਕ?
ਇਹ ਟਰੱਕ ਦੀ ਨਵੀਂ ਕੀਮਤ ਸੀਗੀ $1,95,000 ਜੋ ਬਣਿਆ ਸੀਗਾ। ਇਹ ਅੱਜ ਤੋਂ 3 ਸਾਲ ਪਹਿਲਾਂ ਇੱਕ ਕੰਪਨੀ ਸੀਗੀ ਸਿਡਨੀ ਦੀ, ਉਹਨਾਂ ਨੇ ਬਣਵਾਇਆ ਸੀਗਾ, ਬਟ ਡਿਊਰਿੰਗ ਦਾ ਕੋਵਿਡ ਉਹਨਾਂ ਨੇ ਰਨ ਨਹੀਂ ਕੀਤਾ ਪਿਛਲੇ ਮਾਰਚ ਤੋਂ, ਤੇ ਉਹਨਾਂ ਨੇ ਪਿਛਲੇ ਮਾਰਚ ਤੋਂ ਹੀ ਸੈਲਿੰਗ ਤੇ ਲਾਤਾ ਸੀਗਾ ਟਰੱਕ। ਤੇ ਜਦੋਂ ਆਪਾਂ ਐਂਡਰਿਊ ਨਾਲ ਗੱਲ ਕੀਤੀ ਤੇ ਦੇਖਿਆ ਵੀ ਕਿ ਇਸ ਸੇਲ 'ਚ ਹੈਗਾ ਆ ਟਰੱਕ, ਤੇ ਚੱਲਿਆ ਵੀ ਕੋਈ ਜ਼ਿਆਦਾ ਨਹੀਂ ਸੀਗਾ, 9,000 ਕਿਲੋਮੀਟਰ ਚੱਲਿਆ ਸੀਗਾ ਸਾਰਾ ਟਰੱਕ, ਬਟ ਕਰਦਿਆਂ ਕਰਾਉਂਦਿਆਂ ਥੋੜ੍ਹਾ ਜਿਹਾ ਅਸੀਂ ਨੈਗੋਸ਼ੀਏਟ ਕੀਤਾ, ਕਿਉਂਕਿ ਉਹਨਾਂ ਨਾਲ 1 ਸਾਲ ਤੋਂ ਚੱਲਿਆ ਹੀ ਨਹੀਂ ਸੀਗਾ ਟਰੱਕ, ਉੱਦਾਂ ਖਲੋਤਾ ਸੀਗਾ। ਉੱਦਾਂ ਇਹਦੀ ਕੀਮਤ ਜੋ ਨਵੇਂ ਦੀ ਸੀਗੀ 8 ਤੋਂ 4 ਸਾਲ ਪਹਿਲਾਂ $1,95,000 ਪਈ ਸੀਗੀ, ਵਿਦ ਆਲ ਦਾ ਲਾਈਕ ਗੁੱਡ ਕੁਆਲਿਟੀ ਇਕਿਪਮੈਂਟਸ ਸਭ ਕੁਛ। ਤੇ ਪਰ ਜਦੋਂ ਮੈਂ ਦੂਜਿਆਂ ਦੇ ਨਾਲ ਰਾਬਤਾ ਕਾਇਮ ਕੀਤਾ, ਕੋਈ ਇਸੇ ਸਾਈਜ਼ ਦਾ ਟਰੱਕ 80,000 ਤੋਂ 90,000 ਦੇ ਵਿੱਚ ਵੀ ਕਈ ਤਿਆਰ ਕਰਕੇ ਦੇ ਰਹੇ ਸੀਗੇ ਬ੍ਰੈਂਡ ਨਿਊ।
ਤੇ ਕੋਰੋਨਾ ਵਾਇਰਸ ਨੇ ਤੁਹਾਡੇ ਕੰਮਕਾਰ ਤੇ ਕੀ ਅਸਰ ਪਾਇਆ? ਵੈਸੇ ਤਾਂ ਤੁਸੀਂ ਨਵੇਂ ਹੋ ਜੇ ਮਾਰਕੀਟ 'ਚ, ਪਰ ਫਿਰ ਵੀ ਆਲੇ ਦੁਆਲੇ ਨੂੰ ਕੀ ਦੇਖਦੇ ਹੋ?
ਕੋਵਿਡ ਕਰਕੇ ਇਹ ਅਸਰ ਪਿਆ ਜੀ ਕਿ ਆਪਾਂ ਨਵਾਂ ਵੱਡਾ ਟਰੱਕ ਬਣਵਾਉਣ ਦੀ ਸੋਚ ਰਹੇ ਸੀਗੇ, ਉਹਦੇ 'ਚ ਆਪਣੀ ਫੈਸਿਲਿਟੀਜ਼ ਵਾਸਤੇ, ਕਸਟਮਰ ਨੂੰ ਮਤਲਬ ਕਿ ਹੋਰ ਫਾਸਟ ਫੂਡ ਡਿਲੀਵਰ ਕਰਨ ਵਾਸਤੇ ਸਾਡੀਆਂ ਜੋ ਸੋਚ ਸੀਗੀ ਉਹ ਸੀਗੇ ਹਾਂ ਵੀ ਕਿ ਜ਼ਿਆਦਾ ਕਿਪਨ ਲਗਾਵਾਂਗੇ, ਇੱਦਾਂ ਕਰਾਂਗੇ। ਬਟ ਕੀ ਸੀਗਾ ਕਿ ਕੋਵਿਡ ਕਰਕੇ ਜਦੋਂ ਆਪਾਂ ਪਲਾਨ ਕੀਤਾ ਸਭ ਕੁਛ, ਆਪਣੀਆਂ ਫਾਈਲ ਸਬਮਿਟ ਕੀਤੀਆਂ ਬੈਂਕ ਨੂੰ, ਬੈਂਕ ਡਰ ਗਿਆ ਕਿਉਂਕਿ ਕੰਪਨੀ ਨਵੀਂ ਸੀਗੀ, ਉਹਨਾਂ ਨੇ ਆਹ ਨਹੀਂ ਦੇਖਿਆ ਇਹਨਾਂ ਦੀ ਇਨਕਮ ਕਿਸ ਹਿਸਾਬ ਨਾਲ ਆ, ਫੋਰਕਾਸਟ ਕੀ ਆ। ਉਹਨਾਂ ਨੇ ਬਸ ਇੱਕੋ ਚੀਜ਼ ਸੀਗੀ ਕਿ ਉਹਨਾਂ ਨੇ ਜਦੋਂ ਦੇਖਿਆ ਹਾਂ ਇੰਨੇ ਬਿਜ਼ਨਸ ਆਲਰੇਡੀ ਬੰਦ ਹੋ ਗਏ ਨੇ ਡਿਊਰਿੰਗ ਦਾ ਕੋਵਿਡ, ਅੱਗੋਂ ਪਤਾ ਨਹੀਂ ਕੋਵਿਡ ਦੀ ਕੀ ਸਿਚੁਏਸ਼ਨ ਹੋਏਗੀ, ਉਹਨਾਂ ਨੇ ਲੋਨ ਦੇਣ ਤੋਂ ਮਨਾ ਕਰਤਾ। ਬਸ ਇਹੀ ਮੁਸ਼ਕਲ ਆਈ ਆ, ਬਟ ਆਫਟਰ ਦਾ ਕੋਵਿਡ, ਬਿਕੋਜ਼ ਕਿ ਇੱਥੇ ਕੋਈ ਕੋਵਿਡ ਦਾ ਹੁਣ ਹੈ ਨਹੀਂ ਆ, ਪਰ ਕੀ ਹੈ ਕਿ ਜਿਹੜੇ ਵੀ ਇਵੈਂਟਸ 'ਤੇ ਆਪਾਂ ਜਾ ਰਹੇ ਹਾਂ ਲੋਕੀ ਖੁੱਲ੍ਹ ਕੇ ਬਾਹਰ ਆ ਰਹੇ ਹਾਂ, ਇੱਕ ਹਿਸਾਬ ਦਾ ਜਿੱਦਾਂ ਚਾਅ ਚੜ ਰਿਹਾ ਕਿ ਹਾਂ ਆਪਾਂ ਬਾਹਰ ਜਾਈਏ, ਇਵੈਂਟਸ ਵਗੈਰਾ ਤੇ ਕੁਛ ਨਵਾਂ ਟਰਾਈ ਕਰੀਏ। ਹਾਲੇ ਤੱਕ ਤੇ ਚੈਲੰਜਸ ਕੁਛ ਨਹੀਂ ਆਏ, ਅੱਗੋਂ ਦੇਖਾਂਗੇ।
ਜੀ ਬਹੁਤ ਬਹੁਤ ਮਿਹਰਬਾਨੀ ਦਲਬੀਰ ਸਾਡੇ ਨਾਲ ਗੱਲ ਕਰਨ ਲਈ ਤੇ ਸਮੁੱਚੀ ਜਾਣਕਾਰੀ ਸਾਡੇ ਨਾਲ ਸਾਂਝੀ ਕਰਨ ਲਈ, ਧੰਨਵਾਦ।
ਬਹੁਤ ਬਹੁਤ ਧੰਨਵਾਦ ਭਾਜੀ।
ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ SBS.com.au/punjabi ਉੱਤੇ।